And now, news takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਮੈਂ ਇੱਕ ਵਾਰ ਫਿਰ ਦੱਸ ਦਵਾਂ ਜੀ ਨਿਊਜ਼ ਟੇਕ ਅਵੇ ਸੈਗਮੈਂਟ ਵਿੱਚ ਅੱਜ ਜਸਟ ਫੋਰ ਦ ਮਾਰਨਿੰਗ ਸੈਗਮੈਂਟ ਵਾਸੂ ਕੁਮਾਰ ਜੀ ਕਿਸੇ ਨਿੱਜੀ ਰਜੇਵੇਂ ਕਰਕੇ ਸ਼ਾਮਲ ਨਹੀਂ ਹੋ ਪਾ ਰਹੇ ਪਰ ਸ਼ਾਮ ਵਾਲਾ ਸ਼ੋਅ ਫਰੋਮ 7 PM ਟੂ 9 PM ਉਹ ਹੋਸਟ ਜ਼ਰੂਰ ਕਰਨਗੇ ਅੱਜ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੈ ਕੱਲ੍ਹ ਅਤੇ ਜਿਹੜੀਆਂ ਸਕੈਜੂਅਲਡ ਮੀਟਿੰਗਸ ਹੋਇਆ ਕਰਦੀਆਂ ਨੇ ਜਿਹਦੇ ਵਿੱਚ ਸੈਂਟਰਲ ਬੈਂਕ ਵੱਲੋਂ ਇੰਟਰਸਟ ਰੇਟ ਸੰਬੰਧੀ ਅਨਾਊਂਸਮੈਂਟ ਕੀਤੀ ਜਾਂਦੀ ਆ ਹੁਣ ਇਸ ਗੱਲ ਨੂੰ ਲੈ ਕੇ ਕਾਫੀ ਡਿਸਕਸ਼ਨ ਪਿਛਲੇ ਦਿਨਾਂ ਦੇ ਵਿੱਚ ਹੋ ਚੁੱਕੀ ਹੈ ਤੁਹਾਡੇ ਨਾਲ ਸਮੇਂ ਸਮੇਂ ਸਿਰ ਅਸੀਂ ਵੀ ਗੱਲ ਸਾਂਝੀ ਕਰਦੇ ਰਹਿੰਦੇ ਹਾਂ ਕਿ ਅਗਲੀ ਇਸ ਮੀਟਿੰਗ ਦੇ ਵਿੱਚ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਦੇ ਵਿੱਚ ਕਟੌਤੀ ਕੀਤੀ ਜਾਣੀ ਯਕੀਨੀ ਆ ਆਲਰੇਡੀ ਇਸ ਸਾਲ ਜਿਹੜੀਆਂ ਪਿਛਲੀਆਂ ਤਿੰਨ ਮੀਟਿੰਗਸ ਹੋਈਆਂ ਨੇ ਉਹਦੇ ਵਿੱਚ 25-25 ਪੁਆਇੰਟਸ ਦੀਆਂ ਤਿੰਨ ਕਟੌਤੀਆਂ ਹੋ ਚੁੱਕੀਆਂ ਨੇ ਸੋ 0.75% ਇੰਟਰਸਟ ਰੇਟ ਦੇ ਵਿੱਚ ਕਟੌਤੀ ਆਲਰੇਡੀ ਪਿਛਲੀਆਂ ਮੀਟਿੰਗਸ ਦੌਰਾਨ ਕੀਤੀ ਜਾ ਚੁੱਕੀ ਆ 25-25 ਪੁਆਇੰਟਸ ਦੇ ਇਨਕਰੀਮੈਂਟਸ ਦੇ ਵਿੱਚ ਪਰ ਵਿਆਜ ਦਰਾਂ ਦੇ ਵਿੱਚ ਕੀਤੀ ਉਸ ਕਟੌਤੀ ਦਾ ਅਸਰ ਅਜੇ ਤੱਕ ਇਕਨੋਮੀ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਿਹਾ ਵੈਸੇ ਵੀ ਵਿਆਜ ਦਰ ਭਾਵੇਂ ਜਦੋਂ ਵੱਧਦੀ ਆ ਜਾਂ ਜਦੋਂ ਇਹਨੂੰ ਘਟਾਇਆ ਜਾਂਦਾ ਜਿਹੜਾ ਇਹਦਾ ਇਕਨੋਮਿਕ ਇੰਪੈਕਟ ਹੈ ਉਹ ਥਰੂ ਆਊਟ ਦੀ ਇਕਨੋਮੀ ਉਹਨੂੰ ਐਬਜ਼ੋਰਬ ਹੋਣ ਦੇ ਵਿੱਚ ਉਹਨੂੰ ਜਜ਼ਬ ਹੋਣ ਦੇ ਵਿੱਚ ਸਮਾਂ ਲੱਗ ਜਾਇਆ ਕਰਦਾ ਸਤੰਬਰ ਮਹੀਨੇ ਦੇ ਇਨਫਲੇਸ਼ਨ ਵਾਲੇ ਨੰਬਰ ਜਿਹੜੇ ਆਏ ਸੀ ਜਿਹੜੇ ਅਸੀਂ ਕੁਝ ਦਿਨ ਪਹਿਲਾਂ ਹੀ ਤੁਹਾਡੇ ਨਾਲ ਸਾਂਝੇ ਕੀਤੇ ਜਦੋਂ ਸਟੈਟ ਕੈਨੇਡਾ ਨੇ ਉਹ ਨੰਬਰ ਜਾਰੀ ਕੀਤੇ ਸੀ ਸਤੰਬਰ ਦੇ ਵਿੱਚ ਮਹਿੰਗਾਈ ਦਰ ਦੇ ਵਿੱਚ 1.6% ਵਾਧਾ ਹੋਇਆ ਐਜ਼ ਕੰਪੇਅਰ ਟੂ ਦ ਪ੍ਰੀਵੀਅਸ ਈਅਰ ਬੈਂਕ ਆਫ ਕੈਨੇਡਾ ਦਾ ਟਾਰਗੇਟ ਕੀ ਆ ਕਿ ਇਨਫਲੇਸ਼ਨ 2% ਤੇ ਰਹੇ ਸੋ ਬੈਂਕ ਆਫ ਕੈਨੇਡਾ ਦੇ ਟਾਰਗੇਟ ਤੋਂ ਵੀ ਮਹਿੰਗਾਈ ਦਰ ਦੇ ਵਿੱਚ ਜ਼ਿਆਦਾ ਗਿਰਾਵਟ ਆ ਗਈ ਮਹਿੰਗਾਈ ਦਰ ਦੇ ਵਿੱਚ 2% ਤੋਂ ਘੱਟ ਦਾ ਵਾਧਾ ਮਤਲਬ ਇਹ ਹੈ ਕਿ ਇਕਨੋਮੀ ਸੁਸਤੀ ਵਾਲੇ ਪਾਸੇ ਨੂੰ ਜਾ ਰਹੀ ਆ 2% ਵਾਧੇ ਨੂੰ ਹੈਲਥੀ ਇਨਫਲੇਸ਼ਨ ਮੰਨਿਆ ਜਾਂਦਾ ਜਿਹਦੇ ਨਾਲ ਕਿ ਇੰਨਾ ਕੁ ਇਨਸੈਂਟਿਵ ਬਣਿਆ ਰਹਿੰਦਾ ਕਿਸੇ ਵੀ ਪ੍ਰੋਡਿਊਸਰ ਜਾਂ ਇਨਵੈਸਟਰ ਵਾਸਤੇ ਅਤੇ ਬਾਇਰ ਵਾਸਤੇ ਵੀ ਕਿ ਪ੍ਰੋਡਿਊਸਰ ਪ੍ਰੋਡਕਸ਼ਨ ਕਰਦਾ ਰਹੇ ਇਨਵੈਸਟਮੈਂਟ ਕਰੇ ਕਿਉਂਕਿ ਉਹਨੂੰ ਪਤਾ ਹੈ ਕਿ ਜਦ ਤੱਕ ਉਹਦੀ ਇਨਵੈਸਟਮੈਂਟ ਦਾ ਉਹਨੂੰ ਬੈਨੀਫਿਟ ਮਿਲਣਾ ਜਦ ਤੱਕ ਉਹਦਾ ਪ੍ਰੋਡਕਟ ਰੈਡੀ ਹੋ ਕੇ ਮਾਰਕੀਟ ਦੇ ਵਿੱਚ ਵਿਕਣਾ ਉਦੋਂ ਤੱਕ 2% ਦਾ ਪ੍ਰਾਈਸਿਸ ਦੇ ਵਿੱਚ ਵਾਧਾ ਹੋ ਜਾਏਗਾ ਔਨ ਐਵਰੇਜ ਅਤੇ ਉਹਦੇ ਨਾਲ ਉਹਨਾਂ ਦੇ ਪੈਸੇ ਨਹੀਂ ਡੁੱਬਣਗੇ ਸਿਮੀਲਰਲੀ ਜਿਹੜਾ ਕੋਈ ਬਾਇਰ ਹੈ ਪਰਚੇਜ਼ਰ ਹੈ 2% ਦੀ ਇਨਫਲੇਸ਼ਨ ਉਹਨੂੰ ਇੰਨਾ ਕੁ ਇਨਸੈਂਟਿਵ ਦੇ ਕੇ ਰੱਖਦੀ ਹੈ ਕਿ ਠੀਕ ਹੈ ਇਸ ਸਾਲ ਚੀਜ਼ ਜਿਹੜੀ ਖਰੀਦਣੀ ਹੈ ਖਰੀਦ ਲਓ ਕਿਉਂਕਿ ਅਗਲੇ ਸਾਲ ਇਹ ਥੋੜ੍ਹੀ ਜਿਹੀ ਹੋਰ ਮਹਿੰਗੀ ਹੋ ਜਾਏਗੀ ਪਰ ਉਹ ਮਹਿੰਗਾਈ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਨਹੀਂ ਹੁੰਦਾ ਕਿ ਉਹ ਇਕਨੋਮੀ ਵਾਸਤੇ ਸਿਰਦਰਦੀ ਬਣ ਜਾਵੇ ਜੋ ਕਿ ਪੈਂਡੈਮਿਕ ਤੋਂ ਬਾਅਦ ਅਸੀਂ ਵੇਖਿਆ ਜਦੋਂ ਇਨਫਲੇਸ਼ਨ 8-9% 'ਤੇ ਪਹੁੰਚ ਗਈ ਸੀ ਜਿਸ ਕਰਕੇ ਵਿਆਜ ਦਰਾਂ ਵਧਾਉਣੀਆਂ ਪਈਆਂ ਅਤੇ ਨਾ ਹੀ ਉਹ ਇਨਫਲੇਸ਼ਨ ਇੰਨੀ ਜ਼ਿਆਦਾ ਘੱਟ ਹੁੰਦੀ ਹੈ 2% ਕਿ ਉਹ ਇਨਵੈਸਟਮੈਂਟ ਵਾਸਤੇ ਡਿਸਇਨਸੈਂਟਿਵ ਬਣੇ ਕਿ ਜਿਹੜੇ ਵੀ ਕਿਸੇ ਅਦਾਰੇ ਨੇ ਜਿਨ੍ਹਾਂ ਨੇ ਆਪਣੇ ਪੈਸੇ ਲਗਾ ਕੇ ਕੋਈ ਪ੍ਰੋਡਕਸ਼ਨ ਕਰਨੀ ਹੈ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਉਹਨਾਂ ਨੂੰ ਇਹ ਨਾ ਲੱਗੇ ਵੀ ਅੱਜ ਦਾ $100 ਲਗਾਇਆ ਅਗਲੇ ਸਾਲ ਤਾਂ ਉਹ ਕਿਤੇ 101 ਹੀ ਬਣਨਾ ਜੇ ਉਹ 102 ਬਣ ਜਾਂਦਾ ਤਾਂ ਐਟਲੀਸਟ ਦੇਰ ਇਜ਼ ਅ ਗ੍ਰੇਟਰ ਇਨਸੈਂਟਿਵ ਜੇ ਡਿਫਲੇਸ਼ਨ ਹੋ ਜਾਵੇ ਉਹ ਆਪਣੇ ਆਪ ਦੇ ਵਿੱਚ ਦੈਟਸ ਅ ਹੋਲ ਡਿਫਰੈਂਟ ਸਟੋਰੀ ਕਿ ਅੱਜ ਦਾ 100 ਅਗਲੇ ਸਾਲ ਉਹ ਘੱਟ ਕੇ 98 ਰਹਿ ਜਾਣਾ ਉਹ ਵੀ ਕੋਈ ਪਸੰਦ ਨਹੀਂ ਕਰਦਾ ਸੋ ਇਹ ਜਿਹੜੀ ਓਵਰਆਲ ਇਹ ਇਨਫਲੇਸ਼ਨ ਵਾਲੀ ਕਹਾਣੀ ਹੈ ਬਹੁਤ ਸਿੰਪਲ ਸ਼ਬਦਾਂ 'ਚ ਆਫਕੋਰਸ ਇਟਸ ਅ ਮੱਚ ਮੋਰ ਕੰਪਲੈਕਸ ਮੈਕੇਨਿਜ਼ਮ ਪਰ ਉਨੀ ਡੀਟੇਲ ਦੇ ਵਿੱਚ ਉਨੀ ਡੈਪਥ ਦੇ ਵਿੱਚ ਜਾਣ ਦਾ ਆਪਣੇ ਕੋਲ ਨਾ ਸਮਾਂ ਹੈ ਨਾ ਸਕੋਪ ਆ ਪਰ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਦੇ ਵਿੱਚ ਵਾਧਾ ਕਿਉਂ ਕੀਤਾ ਗਿਆ ਸੀ ਕਿ ਇਨਫਲੇਸ਼ਨ ਕਦੋਂ ਹੁੰਦੀ ਹੈ ਜਦੋਂ ਦੇਰ ਇਜ਼ ਮੋਰ ਡਿਮਾਂਡ ਦੈਨ ਦੇਅਰ ਇਜ਼ ਸਪਲਾਈ ਕਿ ਚੀਜ਼ਾਂ ਦੀ ਤੁਹਾਡੇ ਕੋਲ ਸਪਲਾਈ ਘੱਟ ਹੈ ਪਰ ਉਹਨਾਂ ਦੀ ਮੰਗ ਜ਼ਿਆਦਾ ਹੈ ਜਦੋਂ ਮੰਗ ਜ਼ਿਆਦਾ ਹੋਏਗੀ ਅਤੇ ਚੀਜ਼ਾਂ ਘੱਟ ਹੋਣਗੀਆਂ ਤਾਂ ਉਹਨਾਂ ਦੀ ਪ੍ਰਾਈਸ ਵਧਣ ਲੱਗ ਜਾਂਦੀ ਹੈ ਐਂਡ ਆਫਕੋਰਸ ਦੇਰ ਵਰ ਅਦਰ ਫੈਕਟਰਸ ਟੂ ਸਪਲਾਈ ਚੇਨ ਕਰਕੇ ਜੋ ਕੰਸਟਰੇਂਟਸ ਵਗੈਰਾ ਬਣੇ ਉਹਨਾਂ ਨੇ ਵੀ ਪ੍ਰਾਈਸਿਸ ਦੇ ਉੱਪਰ ਅਪਵਰਡ ਪ੍ਰੈਸ਼ਰ ਪਾਇਆ ਉਹ ਸਾਰੀ ਕਹਾਣੀ ਇੰਨੇ ਕੁ ਇਕਨੋਮਿਸਟ ਹੁਣ ਸਾਰੇ ਹੀ ਬਣ ਗਏ ਨੇ ਪਿਛਲੇ 2 ਸਾਲਾਂ ਦੇ ਵਿੱਚ ਕਿਉਂਕਿ ਇਸ ਇਨਫਲੇਸ਼ਨ ਦਾ ਲੋਕਾਂ ਦੀ ਘਰੇਲੂ ਬਜਟਸ ਦੇ ਉੱਪਰ ਕੀ ਅਸਰ ਪਿਆ ਉਹ ਅਸੀਂ ਸਾਰਿਆਂ ਨੇ ਪਿਛਲੇ 2 ਸਾਲਾਂ ਦੇ ਵਿੱਚ ਹੰਢਾਇਆ ਹੈ ਹੁਣ ਵੀ ਜੇ ਅਸੀਂ ਗੱਲ ਕਰਦੇ ਹਾਂ ਕਿ ਇਨਫਲੇਸ਼ਨ ਸਤੰਬਰ 'ਚ 1.6% ਹੀ ਇਹਦੇ ਵਿੱਚ ਵਾਧਾ ਹੋਇਆ ਪਿਛਲੇ ਸਾਲ ਦੇ ਮੁਕਾਬਲੇ ਪਰ ਜੇ ਇਹਨੂੰ ਪਿਛਲੇ 3 ਸਾਲਾਂ ਨਾਲ ਕੰਪੇਅਰ ਕਰੀਏ ਜੇ ਇਸ ਸਾਲ ਦੀ ਸਤੰਬਰ ਨੂੰ ਸਤੰਬਰ 2021 ਨਾਲ ਕੰਪੇਅਰ ਕਰੀਏ ਤਾਂ ਓਵਰਆਲ ਇਨਫਲੇਸ਼ਨ ਦੇ ਵਿੱਚ ਲਗਭਗ 12.5-13% ਦਾ ਵਾਧਾ ਹੋ ਚੁੱਕਾ ਸੋ ਮਹਿੰਗਾਈ ਤਾਂ ਵਧੀ ਹੈ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਕੋਈ ਸ਼ੱਕ ਨਹੀਂ ਅਤੇ ਉਸੇ ਨੂੰ ਕੂਲ ਡਾਊਨ ਕਰਨ ਲਈ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵੀ ਵਧਾਈਆਂ ਸੀ ਹਾਲਾਂਕਿ ਇਸ ਇਨਫਲੇਸ਼ਨ ਦੇ ਇਨਫਲੇਟਿਡ ਵਧੇ ਹੋਏ ਅੰਕੜੇ ਦੇ ਵਿੱਚ ਇੱਕ ਸਭ ਤੋਂ ਵੱਡਾ ਕੰਟਰੀਬਿਊਟਿੰਗ ਫੈਕਟਰ ਮੌਰਗੇਜਿਸ ਦੇ ਉੱਪਰ ਪੈਂਦਾ ਇੰਟਰਸਟ ਰੇਟ ਅਤੇ ਰੈਂਟਲ ਮਾਰਕੀਟ ਦੇ ਵਿੱਚ ਵਧੇ ਹੋਏ ਰੈਂਟਸ ਉਹ ਵੀ ਇਨਫਲੇਸ਼ਨ ਨੂੰ ਵਧਾਉਣ ਦੇ ਵਿੱਚ ਸਭ ਤੋਂ ਵੱਧ ਜੇ ਕਿਸੇ ਚੀਜ਼ ਦਾ ਯੋਗਦਾਨ ਸੀ ਤਾਂ ਉਹ ਇਹਦਾ ਸੀ ਪਰ ਹੁਣ ਅਸੀਂ ਉਹਨਾਂ ਚੀਜ਼ਾਂ ਦੇ ਵਿੱਚੋਂ ਹੌਲੀ ਹੌਲੀ ਨਿਕਲਣੇ ਸ਼ੁਰੂ ਹੋ ਗਏ ਹਾਂ ਸੈਕਿੰਡ ਕੁਆਟਰ ਦੇ ਵਿੱਚ ਜੀ ਡੀ ਪੀ ਵੀ ਸਿਰਫ 2.1% 'ਤੇ ਹੀ ਉਹਦੇ ਵਿੱਚ ਵਾਧਾ ਹੋਇਆ ਹੈ ਐਨੂਅਲਾਈਜ਼ਡ ਪਰਸੈਂਟੇਜ ਦੇ ਹਿਸਾਬ ਨਾਲ ਜੇ ਵੇਖੀਏ। ਸੋ ਅਪ੍ਰੈਲ ਮਈ ਤੇ ਜੂਨ ਵਾਲੀ ਜਿਹੜੀ ਤਿਮਾਹੀ ਸੀ ਸੈਕਿੰਡ ਕੁਆਟਰ, ਉਹਦੇ ਵਿੱਚ ਇਕਨੋਮੀ ਦਾ ਵੀ ਜਿਹੜਾ ਕੰਮਕਾਜ ਆ ਥੋੜ੍ਹਾ ਸੁਸਤ ਰਿਹਾ। ਸੋ ਹੁਣ ਹੈ ਕੀ, ਕਈਆਂ ਦਾ ਕੀ ਮੰਨਣਾ ਕਿ ਕੱਲ੍ਹ ਨੂੰ ਬੈਂਕ ਆਫ ਕੈਨੇਡਾ ਵੱਲੋਂ 50 ਬੇਸਿਸ ਪੁਆਇੰਟਸ ਦੀ ਕਟੌਤੀ ਕਰਨ ਦੀ ਸੰਭਾਵਨਾ ਤਾਂ ਹੈ, ਸੋ ਹੈ। ਪਰ ਹੁਣ ਮਨੀ ਮਾਰਕੀਟਸ ਦੇ ਵਿੱਚ ਕੁਝ ਦਾ ਇਹ ਵੀ ਮੰਨਣਾ ਹੈ ਕਿ 75 ਪੁਆਇੰਟਸ ਦਾ ਕੱਟ ਵੀ ਸੰਭਵ ਹੈ ਕੱਲ੍ਹ ਨੂੰ। ਪਰ ਥੋੜ੍ਹੇ ਹੀ ਅਜਿਹੇ ਐਨਾਲਿਸਟਸ ਨੇ ਜਿਹੜੇ ਇਹ ਗੱਲ ਆਖ ਰਹੇ ਨੇ। ਇਸ ਵੇਲੇ ਬੈਂਕ ਆਫ ਕੈਨੇਡਾ ਦਾ ਓਵਰਨਾਈਟ ਰੇਟ 4.25% ਆ, ਪ੍ਰਾਈਮ ਰੇਟ 6.45% ਆ। ਹੁਣ ਓਵਰਨਾਈਟ ਰੇਟ ਕੀ ਆ, ਸੌਖੇ ਸ਼ਬਦਾਂ 'ਚ ਜੇ ਗੱਲ ਕਰੀਏ, ਜਦੋਂ ਬੈਂਕ ਇੱਕ ਦੂਜੇ ਨੂੰ ਪੈਸੇ ਲੈਂਡ ਕਰਦੇ ਨੇ, ਜਦੋਂ ਬੈਂਕ ਇੱਕ ਦੂਜੇ ਨੂੰ ਪੈਸੇ ਦਿੰਦੇ ਨੇ, ਜਿਹੜਾ ਉਹ ਇੰਟਰਸਟ ਇੱਕ ਦੂਜੇ ਤੋਂ ਚਾਰਜ ਕਰਦੇ ਨੇ ਕਮਰਸ਼ੀਅਲ ਬੈਂਕਸ, ਉਹ ਹੈ ਓਵਰਨਾਈਟ ਲੈਂਡਿੰਗ ਰੇਟ। ਇਹ ਗੇਨ ਬੜੇ ਸੌਖੇ ਸ਼ਬਦਾਂ ਦੀ ਗੱਲ ਹੈ ਇਹ। ਪ੍ਰਾਈਮ ਰੇਟ ਕੀ ਆ, ਜਿਹਦੇ ਆਧਾਰ 'ਤੇ ਸਾਨੂੰ ਤੁਹਾਨੂੰ, ਮੈਨੂੰ ਤੁਹਾਨੂੰ ਅਤੇ ਹੋਰ ਜਿਹੜੇ ਆਮ ਕਸਟਮਰਸ ਨੇ, ਉਹਨਾਂ ਨੂੰ ਲਾਈਨ ਆਫ ਕ੍ਰੈਡਿਟ ਅਤੇ ਵੇਰੀਏਬਲ ਰੇਟ ਵਾਲੇ ਜਿਹੜੇ ਕਰਜ਼ੇ ਨੇ ਉਹ ਮਿਲਦੇ ਨੇ। ਸੋ ਪ੍ਰਾਈਮ ਰੇਟ ਇਸ ਵੇਲੇ ਹੈ 6.45%, ਓਵਰਨਾਈਟ ਲੈਂਡਿੰਗ ਰੇਟ ਹੈ 4.25%। ਬੈਂਕ ਆਫ ਕੈਨੇਡਾ ਵੱਲੋਂ ਜਦੋਂ ਵੀ ਵਿਆਜ ਦਰ ਦੇ ਵਿੱਚ ਕੋਈ ਵੀ ਤਰਮੀਮ ਕੀਤੀ ਜਾਂਦੀ ਆ, ਤਾਂ ਉਹ ਤੁਸੀਂ ਅਕਸਰ ਸੁਣਿਆ ਜਾਂ ਪੜ੍ਹਿਆ ਹੋਣਾ ਕਿ ਬੈਂਕ ਆਫ ਕੈਨੇਡਾ ਨੇ ਆਪਣੇ ਕੀ ਲੈਂਡਿੰਗ ਰੇਟ ਜਾਂ ਓਵਰਨਾਈਟ ਲੈਂਡਿੰਗ ਰੇਟ ਦੇ ਵਿੱਚ ਤਬਦੀਲੀ ਕੀਤੀ ਆ। ਸੋ ਓਵਰਨਾਈਟ ਲੈਂਡਿੰਗ ਰੇਟ ਕੀ ਸ਼ੈ ਹੈ, ਜਿਹਦੇ ਉੱਪਰ ਕਮਰਸ਼ੀਅਲ ਬੈਂਕਸ ਇੱਕ ਦੂਜੇ ਨੂੰ ਕਰਜ਼ਾ ਦਿੰਦੇ ਨੇ, ਅਤੇ ਪ੍ਰਾਈਮ ਰੇਟ ਜਿਹਦੇ ਉੱਪਰ ਕੰਜ਼ਿਊਮਰਸ ਨੂੰ, ਆਮ ਲੋਕਾਂ ਨੂੰ, ਬਿਜ਼ਨਸਿਸ ਨੂੰ ਜਿਹੜੇ ਵੇਰੀਏਬਲ ਲੋਨਸ ਨੇ ਉਹ ਪ੍ਰਾਈਮ ਰੇਟ ਦੇ ਆਧਾਰ 'ਤੇ ਮਿਲਦੇ ਨੇ। ਸੋ ਹੁਣ ਬੈਂਕ ਆਫ ਕੈਨੇਡਾ ਵਾਲੇ ਆਲਰੇਡੀ ਇਹ ਗੱਲ ਕਹਿ ਚੁੱਕੇ ਨੇ ਕਿ ਜਿਹੜਾ ਓਵਰਨਾਈਟ ਲੈਂਡਿੰਗ ਰੇਟ ਇਸ ਵੇਲੇ 4.25% 'ਤੇ ਹੈ, ਜਿਹੜਾ ਨਿਊਟਰਲ ਓਵਰਨਾਈਟ ਰੇਟ ਰਹੇਗਾ ਕਿ ਜਿੱਥੇ ਬੈਂਕ ਆਫ ਕੈਨੇਡਾ ਨੂੰ ਲੱਗਦਾ ਵੀ ਉੱਥੇ ਉਹ ਇਕੋਨਮੀ ਵਾਸਤੇ ਨਾ ਹੀ ਸਟਿਮੂਲਸ ਦਾ ਕੰਮ ਕਰੇਗਾ ਅਤੇ ਨਾ ਹੀ ਇਕੋਨਮੀ ਨੂੰ ਡਿਮਾਂਡ ਨੂੰ ਸਪਰੈਸ ਕਰਨ ਦਾ ਕੰਮ ਕਰੇਗਾ, ਜਿਹੜੀ ਉਹ ਓਵਰਨਾਈਟ ਲੈਂਡਿੰਗ ਰੇਟ ਵਾਲੀ ਰੇਂਜ ਹੈ ਉਹ 2.25% ਤੋਂ ਲੈ ਕੇ 3.25% ਦੇ ਵਿੱਚ ਆ। ਇਸ ਵੇਲੇ ਓਵਰਨਾਈਟ ਲੈਂਡਿੰਗ ਰੇਟ 4.25% 'ਤੇ ਆ। ਸੋ ਹੁਣ ਕਈ ਐਨਾਲਿਸਟ ਦਾ ਇਹ ਕਹਿਣਾ ਕਿ ਬੈਂਕ ਆਫ ਕੈਨੇਡਾ ਨੂੰ ਜੇ ਪਤਾ ਹੈ ਕਿ ਉਹਨਾਂ ਦੀ ਓਵਰਨਾਈਟ ਲੈਂਡਿੰਗ ਰੇਟ ਦੀ ਰੇਂਜ 2.25% ਤੋਂ 3.25% ਦੇ ਵਿੱਚ ਆ, ਅਤੇ ਇਸ ਵੇਲੇ ਅਸੀਂ ਉਸ ਰੇਂਜ ਦੇ ਅੱਪਰ ਐਂਡ ਤੋਂ ਵੀ 1% ਉੱਤੇ ਹਾਂ, 4.25% 'ਤੇ ਬੈਠੇ ਹਾਂ, ਅਤੇ ਜੇ ਬੈਂਕ ਆਫ ਕੈਨੇਡਾ ਦੀ ਪ੍ਰੋਜੈਕਸ਼ਨ ਇਹ ਆ ਕਿ ਅਸੀਂ ਅਗਲੇ 3 ਮਹੀਨਿਆਂ ਦੇ ਵਿੱਚ ਰੇਟਸ ਦੇ ਵਿੱਚ 0.75% ਦੀ ਕਟੌਤੀ ਕਰਨੀ ਆ, ਤਾਂ ਇਸ ਵੇਲੇ ਇਕੋਨਮੀ ਦਾ ਜੋ ਹਾਲ ਹੈ, ਇਕੋਨਮੀ ਇਸ ਵੇਲੇ ਵਧੀਆ ਨਹੀਂ ਹੈ, ਤਾਂ ਉਹ 75 ਪੁਆਇੰਟਸ ਦਾ ਕੱਟ ਜਿਹੜਾ 3 ਮਹੀਨੇ 'ਚ ਕਰਨਾ, ਦਾ ਕੇਸ ਇਜ਼ ਵੈਰੀ ਸਟਰੋਂਗ ਕਿ ਉਹ 75 ਪੁਆਇੰਟਸ ਦਾ ਕੱਟ ਹੁਣੇ ਹੀ ਕਰ ਦਿੱਤਾ ਜਾਵੇ। ਹੁਣ ਕੱਲ੍ਹ ਨੂੰ ਕੀ ਸੱਚਮੁੱਚ 0.75% ਦਾ ਕੱਟ ਹੁੰਦਾ, ਕਈਆਂ ਦਾ ਮੰਨਣਾ ਹੋ ਸਕਦਾ, ਪਰ ਜ਼ਿਆਦਾਤਰ ਐਨਾਲਿਸਟਸ ਦਾ ਇਹ ਕਹਿਣਾ ਕਿ ਇਸ ਸਾਲ ਦੀਆਂ ਹੁਣ 2 ਮੀਟਿੰਗਸ ਰਹਿ ਗਈਆਂ ਨੇ, ਇੱਕ ਕੱਲ੍ਹ ਨੂੰ ਹੋਣੀ ਆ, ਇੱਕ ਫਿਰ ਹੋਣੀ ਹੈ ਡਿਸੰਬਰ ਦੇ ਵਿੱਚ, ਕਿ ਕੱਲ੍ਹ ਨੂੰ ਵੀ 50 ਪੁਆਇੰਟਸ ਦਾ ਰੇਟ ਕੱਟ ਹੋ ਸਕਦਾ, ਅਤੇ ਫਿਰ ਜਿਹੜੀ ਡਿਸੰਬਰ ਵਾਲੀ ਇਸ ਸਾਲ ਦੀ 2024 ਦੀ ਆਖਰੀ ਮੀਟਿੰਗ ਹੋਵੇਗੀ, ਉਹਦੇ ਵਿੱਚ ਵੀ ਬੈਂਕ ਆਫ ਕੈਨੇਡਾ ਵੱਲੋਂ 0.5% ਦੀ ਕਟੌਤੀ ਕੀਤੀ ਜਾ ਸਕਦੀ ਹੈ ਵਿਆਜ ਦਰ ਦੇ ਵਿੱਚ। ਸੋ ਬਾਏ ਦੀ ਐਂਡ ਆਫ ਦਿਸ ਈਅਰ, ਵਿਚ ਇਜ਼ ਵਾਟ, 2 ਮਹੀਨੇ ਅਤੇ ਤਕਰੀਬਨ 1 ਹਫ਼ਤਾ, ਇਹਨਾਂ ਤਕਰੀਬਨ ਬਾਕੀ ਬਚੇ 9 ਹਫ਼ਤਿਆਂ ਦੇ ਵਿੱਚ ਕੀ ਵਿਆਜ ਦਰ ਦੇ ਵਿੱਚ 1% ਦੀ ਕਟੌਤੀ ਹੋ ਸਕਦੀ ਹੈ? ਸੋ ਜੇ ਓਵਰਨਾਈਟ ਲੈਂਡਿੰਗ ਰੇਟ ਜਿਹੜਾ ਇਸ ਵੇਲੇ 4.25% 'ਤੇ ਆ, ਕੀ ਉਹ 31 ਦਸੰਬਰ ਆਉਣ ਤੱਕ, ਬਾਏ ਦੀ ਐਂਡ ਆਫ ਦਿਸ ਈਅਰ, ਕੀ ਉਹ ਘੱਟ ਕੇ 3.25% ਹੋ ਸਕਦਾ? ਇਸ ਵੇਲੇ ਜਿਹੜਾ ਪ੍ਰਾਈਮ ਰੇਟ 6.45% 'ਤੇ ਆ, ਕੀ ਉਹ ਘੱਟ ਕੇ 5.45% 'ਤੇ ਹੋ ਸਕਦਾ? ਅਤੇ ਉਹ ਤੋਂ ਵੀ ਵੱਡਾ ਸਵਾਲ ਇਹ ਆ ਕਿ ਇਹਨਾਂ ਕਟੌਤੀਆਂ ਦਾ ਕੀ ਕੈਨੇਡੀਅਨ ਇਕੋਨਮੀ ਦੇ ਉੱਪਰ ਉਹ ਅਸਰ ਪਏਗਾ ਜਿਹਦੀ ਕਿ ਇਸ ਵੇਲੇ ਆਸ ਕੀਤੀ ਜਾ ਰਹੀ ਆ, ਕਿਉਂਕਿ ਇਸ ਵੇਲੇ ਕੈਨੇਡੀਅਨ ਆਰਥਿਕਤਾ ਕੋਈ ਬਹੁਤੇ ਮਜ਼ਬੂਤ ਪੈਰਾਂ 'ਤੇ ਨਹੀਂ ਆ, ਮਜ਼ਬੂਤ ਕਦਮਾਂ 'ਤੇ ਨਹੀਂ ਹੈ। ਇਹਦੇ ਵਿੱਚ ਇੱਕ ਦੂਜਾ ਸਭ ਤੋਂ ਵੱਡਾ ਪਹਿਲੂ ਇਹ ਵੀ ਹੋਣ ਵਾਲਾ ਕਿ ਜਿਹੜਾ US ਫੈਡਰਲ ਰਿਜ਼ਰਵ ਹੈ, ਉੱਥੋਂ ਦਾ ਅਮਰੀਕਾ ਦਾ ਸੈਂਟਰਲ ਬੈਂਕ, ਉਹ ਆਪਣੀ ਇੰਟਰਸਟ ਰੇਟ ਸੰਬੰਧੀ ਪਾਲਿਸੀ ਕੀ ਕਰਦੇ ਨੇ, ਕਿ ਉਹ ਵੀ ਇਸ ਹਿਸਾਬ ਦੀ ਕਟੌਤੀ ਕਰਦੇ ਨੇ ਕਿ ਨਹੀਂ। ਤੁਹਾਨੂੰ ਯਾਦ ਹੋਏਗਾ, ਬੈਂਕ ਆਫ ਕੈਨੇਡਾ ਨੇ ਇਸ ਸਾਲ ਵਿਆਜ ਦਰਾਂ ਦੇ ਵਿੱਚ ਕਟੌਤੀ ਦਾ ਸਿਲਸਿਲਾ ਪਹਿਲਾਂ ਸ਼ੁਰੂ ਕਰ ਦਿੱਤਾ ਸੀ, ਫਿਰ ਉਸ ਤੋਂ ਬਾਅਦ ਅਮਰੀਕਾ ਦੇ ਫੈਡਰਲ ਰਿਜ਼ਰਵ ਨੇ ਹੁਣ ਜਿਹੜੀ ਪਿਛਲੀ ਮੀਟਿੰਗ ਸੀ ਉਹਦੇ ਵਿੱਚ ਹੀ 0.5 ਪੁਆਇੰਟ ਦਾ ਰੇਟ ਕੱਟ ਕੀਤਾ ਹੈ। ਜੇ ਅਮਰੀਕਾ ਵਾਲੇ ਰੇਟ ਦੇ ਵਿੱਚ ਕਟੌਤੀ ਅਜਿਹੀ ਨਹੀਂ ਕਰਦੇ, ਕੈਨੇਡਾ ਦੇ ਵਿੱਚ ਵੱਡੀਆਂ ਕਟੌਤੀਆਂ ਹੋ ਜਾਂਦੀਆਂ ਨੇ, ਅਤੇ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਆ, ਉਹਦੇ ਨਾਲ ਕੈਨੇਡੀਅਨ ਡਾਲਰ ਕਮਜ਼ੋਰ ਹੋਏਗਾ, ਕਿਉਂਕਿ ਜੇ ਕੈਨੇਡਾ ਦੇ ਵਿੱਚ ਵਿਆਜ ਘੱਟ ਆ, ਅਮਰੀਕਾ ਦੇ ਵਿੱਚ ਵਿਆਜ ਜ਼ਿਆਦਾ ਹੈ, ਤਾਂ ਇੱਕ ਅਗੇਨ ਬਹੁਤ ਹੀ ਸਿੰਪਲ ਟਰਮਸ ਦੇ ਵਿੱਚ ਕੀ ਆ, ਇੱਕ ਪਾਸੇ ਤੁਹਾਨੂੰ ਮਾਰਕੀਟ ਦੇ ਵਿੱਚ ਵਿਆਜ ਮਿਲਦਾ ਪਿਆ ਫਰਜ਼ ਕਰੋ 4%, ਦੂਜੇ ਪਾਸੇ ਤੁਹਾਨੂੰ ਵਿਆਜ ਮਿਲਦਾ ਪਿਆ 5.25%, ਅਤੇ ਇੱਕ ਮਾਰਕੀਟ ਤੋਂ ਦੂਜੀ ਮਾਰਕੀਟ ਦੇ ਵਿੱਚ ਆਪਣੇ ਪੈਸੇ ਅਤੇ ਇਨਵੈਸਟਮੈਂਟ ਤਬਦੀਲ ਕਰਨੀ ਕੋਈ ਬਹੁਤੀ ਔਖੀ ਨਾ ਹੋਵੇ, ਤਾਂ ਤੁਸੀਂ 4% 'ਤੇ ਪੈਸੇ ਰੱਖਣੇ ਚਾਹੋਗੇ ਕਿ 5.25% 'ਤੇ? ਆਨਸਰ ਕਲੀਅਰ ਹੈ, 5.25% 'ਤੇ। ਸੋ ਜੇ ਤੁਸੀਂ ਅਮਰੀਕਾ ਦੇ ਵਿੱਚ ਜ਼ਿਆਦਾ ਇੰਟਰਸਟ 'ਤੇ ਇਨਵੈਸਟਰਸ ਆਪਣੇ ਪੈਸੇ ਰੱਖਦੇ ਨੇ, ਅਤੇ ਜਿਹੜੇ ਜਿਨ੍ਹਾਂ ਕੋਲ ਕੈਨੇਡੀਅਨ ਡਾਲਰਸ ਨੇ, ਉਹ ਕੈਨੇਡੀਅਨ ਡਾਲਰਸ ਨੂੰ ਕਨਵਰਟ ਕਰਵਾਉਣਗੇ ਅਮੈਰੀਕਨ ਡਾਲਰਸ ਦੇ ਵਿੱਚ, ਕੈਨੇਡੀਅਨ ਡਾਲਰਸ ਦੀ ਸਪਲਾਈ ਵੱਧ ਗਈ, ਸਪਲਾਈ ਵਧੇਗੀ ਤਾਂ ਕੀ ਹੋਏਗਾ, ਕੈਨੇਡੀਅਨ ਡਾਲਰ ਦੀ ਜਿਹੜੀ ਪ੍ਰਾਈਸ ਹੈ ਉਹ ਘੱਟ ਜਾਣੀ ਆ, ਕੈਨੇਡੀਅਨ ਡਾਲਰ ਕਮਜ਼ੋਰ ਹੋ ਜਾਏਗਾ ਐਜ਼ ਕੰਪੇਅਰ ਟੂ ਦ ਯੂ ਐਸ ਡਾਲਰ। ਅਗੇਨ ਇਹ ਵੀ ਬਹੁਤ ਸੌਖੇ ਸ਼ਬਦਾਂ ਦੇ ਵਿੱਚ, ਬੜੀ ਸਿੰਪਲ ਟਰਮਸ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ। ਕੈਨੇਡੀਅਨ ਡਾਲਰ ਦੀ ਕਮਜ਼ੋਰੀ ਦਾ ਅਰਥ ਕੀ ਹੈ? ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਬਾਹਰੋਂ ਮੰਗਾਉਂਦੇ ਹਾਂ ਉਹਨਾਂ ਦੇ ਵਿੱਚੋਂ ਕਈ ਚੀਜ਼ਾਂ ਤਾਂ ਅਮਰੀਕਾ ਤੋਂ ਹੀ ਆਉਂਦੀਆਂ, ਤੇਲ ਵਰਗੀਆਂ ਜਿਹੜੀਆਂ ਕਮੋਡਿਟੀਜ਼ ਨੇ ਉਹਨਾਂ ਦੀ ਤਾਂ ਟ੍ਰੇਡਿੰਗ ਹੀ ਅਮੈਰੀਕਨ ਡਾਲਰਸ ਦੇ ਵਿੱਚ ਹੁੰਦੀ ਆ। ਉਹਦੇ ਨਾਲ ਕੀ ਹੋਣਾ, ਜਦੋਂ ਅਸੀਂ ਸਸਤਾ ਹੋਇਆ ਕੈਨੇਡੀਅਨ ਡਾਲਰ, ਉਹਦੇ ਨਾਲ ਅਮੈਰੀਕਨ ਗੁੱਡਸ ਜਾਂ ਅਮੈਰੀਕਨ ਡਾਲਰ ਦੇ ਵਿੱਚ ਇੰਟਰਨੈਸ਼ਨਲ ਮੰਡੀ ਦੇ ਵਿੱਚ ਉਹ ਸਮਾਨ ਖਰੀਦਾਂਗੇ ਤਾਂ ਉਹ ਚੀਜ਼ਾਂ ਸਾਨੂੰ ਮਿਲਣਗੀਆਂ ਮਹਿੰਗੀਆਂ, ਤਾਂ ਉਹਦੇ ਨਾਲ ਇੱਥੇ ਲੋਕਲ ਇਨਫਲੇਸ਼ਨ ਦੇ ਵਿੱਚ ਹੋ ਜਾਏਗਾ ਵਾਧਾ। ਸੋ ਕੈਨੇਡੀਅਨ ਬੈਂਕ ਆਫ ਕੈਨੇਡਾ ਜਾਂ ਸੈਂਟਰਲ ਬੈਂਕ ਆ, ਬੈਂਕ ਆਫ ਕੈਨੇਡਾ, ਉਹਨਾਂ ਦੀ ਇੰਟਰਸਟ ਰੇਟ ਸੰਬੰਧੀ ਕੀ ਪੋਲਿਸੀ ਰਹਿੰਦੀ ਆ, ਅਤੇ ਕੀ ਉਹ ਅਮੈਰੀਕਨ ਫੈਡਰਲ ਰਿਜ਼ਰਵ ਦੀ ਪੋਲਿਸੀ ਉਹਨੂੰ ਕੈਨੇਡੀਅਨ ਡਾਲਰ ਦੇ ਵੈਲਿਊ ਨੂੰ ਜੋ ਅਸਰ ਕਰੇਗੀ ਉਹਨੂੰ ਕਿਸ ਹੱਦ ਤੱਕ ਫੈਕਟਰ ਇਨ ਕੀਤਾ ਜਾਂਦਾ, ਇਹ ਚੀਜ਼ਾਂ ਵੀ ਆਉਂਦੇ ਦਿਨਾਂ ਅਤੇ ਹਫ਼ਤਿਆਂ ਦੇ ਵਿੱਚ ਵੇਖਣੀਆਂ ਹੋਣਗੀਆਂ। ਹਾਲਾਂਕਿ ਬੈਂਕ ਆਫ ਕੈਨੇਡਾ ਦੇ ਗਵਰਨਰ ਇਹ ਗੱਲ ਪਹਿਲਾਂ ਵੀ ਆਖ ਚੁੱਕੇ ਨੇ ਕਿ ਸਾਡਾ ਜਿਹੜਾ ਆਪਣਾ ਇੰਡੀਪੈਂਡੈਂਟ ਡਾਲਰ ਆ, ਸਾਡੀ ਜਿਹੜੀਆਂ ਆਪਣੀਆਂ ਕੁਝ ਜਿਹੜੀ ਸਾਡੀ ਆਪਣੀ ਵੱਖਰੀ ਮੋਨੀਟਰੀ ਪੋਲਿਸੀ ਆ, ਅਤੇ ਅਸੀਂ ਕੋਈ ਇੰਨਾ ਜ਼ਰੂਰੀ ਨਹੀਂ ਹੈ ਕਿ ਅਸੀਂ ਅਮੈਰੀਕਾ ਦੇ ਨਾਲ ਯੂ ਐਸ ਦੇ ਨਾਲ ਪੂਰੇ ਲੋਕ ਸਟੈਪ ਦੇ ਵਿੱਚ ਚੱਲਣਾ, ਅਤੇ ਉਸ ਲੋਕ ਸਟੈਪ ਦੇ ਵਿੱਚੋਂ ਚੱਲੇ ਵੀ ਨਹੀਂ ਹੈਗੇ, ਪਰ ਅਮੈਰੀਕਨ ਡਾਲਰ ਅਤੇ ਅਮੈਰੀਕਨ ਇੰਟਰਸਟ ਰੇਟ ਦੀਆਂ ਮੂਵਮੈਂਟਸ ਨੂੰ ਕੈਨੇਡੀਅਨ ਸੈਂਟਰਲ ਬੈਂਕ ਪੂਰੀ ਤਰ੍ਹਾਂ ਇਗਨੋਰ ਵੀ ਨਹੀਂ ਕਰ ਸਕਦਾ, ਇਹ ਵੀ ਇੱਕ ਹਕੀਕਤ ਹੈ। ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਆ ਰਹੇ ਨੇ, ਇੱਕ ਮੈਸੇਜ ਰਾਜਵੀਰ ਜੀ ਦਾ ਆਇਆ, ਕੁਝ ਇੰਪੋਰਟੈਂਟ ਗੱਲਾਂ ਜਿਹੜੀਆਂ ਆਪਾਂ ਇੰਟਰਸਟ ਰੇਟ ਨਾਲ ਸੰਬੰਧਿਤ, ਇਕਨੋਮਿਕ ਐਕਟੀਵਿਟੀ ਨਾਲ ਸੰਬੰਧਿਤ ਜਿਹੜੀਆਂ ਕਰ ਰਹੇ ਸੀ। 8 ਨਵੰਬਰ ਤੋਂ ਕੁਝ ਤਬਦੀਲੀਆਂ ਵੀ ਆ ਰਹੀਆਂ ਨੇ ਇਮੀਗ੍ਰੇਸ਼ਨ ਦੇ ਰੂਲਸ ਨਾਲ ਸੰਬੰਧਿਤ, ਜਿਹੜੀਆਂ ਕਿ ਸਪੈਸੀਫਿਕਲੀ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਦੀ ਹਾਈ ਵੇਜ ਸਟਰੀਮ ਹੁੰਦੀ ਆ, ਕਿ ਜਿੰਨੀ ਵੀ ਤੁਹਾਡੀ ਮੀਡੀਅਨ ਵੇਜ ਹੈ ਉਹਦੇ ਵਿੱਚ ਜਿਹੜੀਆਂ ਜਿਹੜੀ ਹਾਈ ਵੇਜ ਸਟਰੀਮ ਵਾਲੀਆਂ ਜੋਬਸ ਨੇ ਉਹਦੇ ਵਿੱਚ ਟੈਂਪਰੇਰੀ ਫੋਰਨ ਵਰਕਰਸ ਵਾਸਤੇ ਜਿਹੜਾ ਥਰੈਸ਼ ਹੋਲਡ ਹੈ ਸੈਲਰੀ ਦਾ ਉਹ ਮੀਡੀਅਨ ਵੇਜ ਤੋਂ 20% ਜ਼ਿਆਦਾ ਹੋ ਜਾਣਾ, ਜਿਹਦਾ ਮਤਲਬ ਇਹ ਆ ਕਿ ਜਿੰਨੀ ਵੀ ਮੀਡੀਅਨ ਵੇਜ ਕਿਸੇ ਵੀ ਪ੍ਰੋਵਿੰਸ ਜਾਂ ਟੈਰੀਟਰੀ ਦੇ ਵਿੱਚ ਹੈ ਉਹਦੇ ਵਿੱਚ 5 ਤੋਂ ਲੈ ਕੇ 8 ਡਾਲਰ ਐਡ ਹੋ ਜਾਣਗੇ ਬਿਕਾਜ਼ ਆਫ ਦ ਰੂਲ ਚੇਂਜਸ। ਜੇ ਮੰਨ ਲਓ ਤੁਸੀਂ ਕੋਈ ਟੈਂਪਰੇਰੀ ਫੋਰਨ ਵਰਕਰ ਹਾਈ ਵੇਜ ਸਟਰੀਮ ਦੇ ਵਿੱਚ ਹਾਇਰ ਕਰਦੇ ਹੋ, ਅਤੇ ਜੇ ਉਹਦੀ ਤਨਖਾਹ ਮੰਨ ਲਓ ਹੁਣ ਆਈ ਥਿੰਕ BC ਦੇ ਵਿੱਚ ਜਿਹੜੀ ਮੀਡੀਅਨ ਵੇਜ ਇਸ ਵੇਲੇ ਆਈ ਥਿੰਕ 26 ਡਾਲਰ ਦੇ ਨੇੜੇ ਸੀ, ਦਾ ਲਾਸਟ ਟਾਈਮ ਆਈ ਚੈੱਕਡ, I think it was about 26 dollars. ਜੇ ਉਹਦੇ ਉੱਪਰੋਂ ਤੁਸੀਂ ਕਹਿੰਦੇ ਹੋ ਵੀ ਉਹਦੇ ਵਿੱਚ 20% ਐਡ ਆਨ ਕਰਨਾ, ਤਾਂ ਉਹਦਾ ਮਤਲਬ ਇਹ ਆ ਕਿ ਜੇ ਤੁਸੀਂ ਹਾਈ ਵੇਜ ਸਟਰੀਮ ਦੇ ਵਿੱਚ ਕਿਸੇ ਕਾਮੇ ਨੂੰ ਹਾਇਰ ਕਰ ਰਹੇ ਹੋ ਤਾਂ ਉਹਦੀ ਤਨਖਾਹ 31-32 ਡਾਲਰ ਹੋਊਗੀ, 30 ਡਾਲਰ 31 ਦੇ ਨੇੜੇ ਹੋਊਗੀ, ਤਾਂ ਉਹਦੀ ਐਪਲੀਕੇਸ਼ਨ ਹਾਈ ਵੇਜ ਸਟਰੀਮ ਦੇ ਵਿੱਚ ਮੰਨੀ ਜਾਣੀ ਆ। ਜੇ ਉਸ ਹਾਈ ਵੇਜ ਸਟਰੀਮ ਵਾਲੇ ਟੈਂਪਰੇਰੀ ਫੋਰਨ ਵਰਕਰ ਦੀ ਤਨਖਾਹ ਮੀਡੀਅਨ ਵੇਜ ਤੋਂ 20% ਜ਼ਿਆਦਾ ਨਹੀਂ ਹੈ, ਫਿਰ ਉਹਨੂੰ ਲੋਅ ਵੇਜ ਕੈਟਾਗਰੀ ਦੇ ਵਿੱਚ ਕਲਾਸੀਫਾਈ ਕਰ ਦਿੱਤਾ ਜਾਣਾ, ਅਤੇ ਲੋਅ ਵੇਜ ਕੈਟਾਗਰੀ ਦੇ ਵਿੱਚ ਸ਼ਰਤਾਂ ਬਹੁਤ ਸਖਤ ਨੇ, ਉਹਦੇ ਵਿੱਚ ਅਨਇੰਪਲੋਇਮੈਂਟ ਰੇਟ ਨਾਲ ਸੰਬੰਧਿਤ ਕੁਝ ਸ਼ਰਤਾਂ ਨੇ, ਹੋਰ ਵੀ ਕਈ ਉਹਦੇ ਵਿੱਚ ਅਜਿਹੀਆਂ ਸ਼ਰਤਾਂ ਨੇ ਜਿਸ ਕਰਕੇ ਟੈਂਪਰੇਰੀ ਫੋਰਨ ਵਰਕਰ ਵਾਲੀਆਂ ਐਪਲੀਕੇਸ਼ਨਾਂ ਦੀ ਜਿਹੜੀ ਮਨਜ਼ੂਰੀ ਆ ਉਹ ਮੁਸ਼ਕਲ ਹੋ ਜਾਣੀ ਆ। ਸੋ ਉਹਦੇ ਕਰਕੇ ਇਹ ਮੰਨਿਆ ਜਾ ਰਿਹਾ ਕਿ ਜਿਹੜੀ ਓਵਰਆਲ ਇਮੀਗ੍ਰੇਸ਼ਨ ਆ, ਓਵਰਆਲ ਜਿਹੜੇ ਨਵੇਂ ਲੋਕਾਂ ਨੇ ਆਉਣਾ, ਉਸ ਦੇ ਉੱਪਰ ਵੀ ਅਸਰ ਪਏਗਾ, ਉਹ ਨੰਬਰ ਵੀ ਉਨਾ ਜ਼ਿਆਦਾ ਨਹੀਂ ਰਹਿ ਸਕੇਗਾ, ਅਤੇ ਇਸ ਕਰਕੇ ਜਿਹੜੀ ਇਕਨੋਮਿਕ ਐਕਟੀਵਿਟੀ ਆ ਉਹ ਉੱਧਰਲੇ ਪਾਸਿਓਂ ਵੀ ਉਹਨੂੰ ਖੋਰਾ ਲੱਗਣਾ। ਅਸੀਂ ਆਲਰੇਡੀ ਵੇਖਿਆ ਹੁਣ ਜੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਜਿਹਦੇ ਉੱਪਰ ਕੈਪ ਲਗਾਇਆ ਸਰਕਾਰ ਨੇ, ਜਿਉਂ ਜਿਉਂ ਗਿਣਤੀ ਘੱਟ ਰਹੀ ਆ ਉਹਦੇ ਕਰਕੇ ਇਕਨੋਮਿਕ ਐਕਟੀਵਿਟੀ ਜਿਹੜੇ ਕਿ ਨਵੇਂ ਆਉਣ ਵਾਲੇ ਲੋਕ ਆਪਣੇ ਨਾਲ ਇਕਨੋਮਿਕ ਬੂਸਟਿਕ ਲੈ ਕੇ ਆਉਂਦੇ ਨੇ ਉਹ ਵੀ ਨਹੀਂ ਹੁਣ ਮਿਲਦਾ ਪਿਆ। ਅਤੇ ਇੱਕ ਹੋਰ ਰਾਜਵੀਰ ਦੇ ਜੀ ਦੇ ਮੈਸੇਜ 'ਚ ਇੱਕ ਹੋਰ ਗੱਲ ਲੁਕੀ ਹੋਈ ਆ, ਗੋਲਡ ਇਜ਼ ਐਟ ਐਨ ਆਲ ਟਾਈਮ ਹਾਈ, ਅਤੇ ਇਸ ਦੀ ਜਿਹੜੀ ਕੀਮਤ ਹੈਗੀ ਆ ਉਹ ਰੋਜ਼ਾਨਾ ਵੱਧਦੀ ਪਈ ਆ, ਰੋਜ਼ਾਨਾ ਤੇਜ਼ੀ ਨਾਲ ਵੱਧਦੀ ਪਈ ਆ, ਅਤੇ ਗੋਲਡ ਦੀ ਕੀਮਤ ਦੇ ਵਿੱਚ ਜਦੋਂ ਵੀ ਵਾਧਾ ਹੁੰਦਾ ਉਹ ਇਸ ਗੱਲ ਦਾ ਵੀ ਸੰਕੇਤ ਹੋਇਆ ਕਰਦਾ ਕਿ ਜਿਹੜੇ ਇਨਵੈਸਟਰਸ ਨੇ ਉਹ ਇੱਕ ਬੜੇ ਕਿਸੇ ਸਟੇਬਲ ਤੇ ਰਿਲਾਇਬਲ ਇਨਵੈਸਟਮੈਂਟ ਸੋਰਸ ਨੂੰ ਲੱਭ ਰਹੇ ਨੇ ਤੇ ਰਵਾਇਤੀ ਤੌਰ ਤੇ ਸਿੰਸ ਟਾਈਮ ਮੈਮੋਰੀਅਲ ਜਦੋਂ ਕਦੇ ਇਨਵੈਸਟਰਸ ਨੇ ਕੋਈ ਵੀ ਇੱਕ ਰਿਲਾਇਬਲ ਇਨਵੈਸਟਮੈਂਟ ਦਾ ਇੱਕ ਸੋਰਸ ਲੱਭਣਾ ਹੁੰਦਾ, ਜਦੋਂ ਆਪਣੇ ਪੈਸੇ ਕਿਸੇ ਅਜਿਹੀ ਚੀਜ਼ ਦੇ ਵਿੱਚ ਪਾਉਣੇ ਹੁੰਦੇ ਨੇ ਜਿੱਥੇ ਉਹਨਾਂ ਨੂੰ ਲੱਗੇ ਕਿ ਇੱਥੇ ਘਾਟੇ ਦਾ ਕੋਈ ਬਹੁਤਾ ਖਤਰਾ ਨਹੀਂ ਆ, ਤਾਂ ਫਿਰ ਉਹ ਸੋਨੇ ਵਾਲੇ ਪਾਸੇ ਨੂੰ ਜਾਂਦੇ ਨੇ, ਫਿਰ ਉਹ ਗੋਲਡ ਵਾਲੇ ਪਾਸੇ ਗ੍ਰੈਵੀਟੇਟ ਕਰਿਆ ਕਰਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਓਵਰਆਲ ਜਿਹੜੀ ਵਿਸ਼ਵ ਆਰਥਿਕਤਾ ਅਤੇ ਭਾਵੇਂ ਇੱਥੇ ਆਪਾਂ ਜੇ ਕੈਨੇਡਾ ਦੀ ਸਪੈਸੀਫਿਕਲੀ ਗੱਲ ਕਰੀਏ, ਇਹਦੇ ਵਾਸਤੇ ਜਿਹੜੀ ਉਹਦੀ ਸਥਿਤੀ ਦੇ ਵਿੱਚ ਜੋ ਇੱਕ ਡਾਵਾਂਡੋਲ ਇਸ ਵੇਲੇ ਹਾਲਾਤ ਬਣੇ ਹੋਏ ਨੇ, ਇਹ ਉਹਦੀ ਹਾਮੀ ਭਰਦੇ ਨੇ। ਸੋ ਅਗੇਨ ਟਾਈਜ਼ ਬੈਕ, ਐਵਰੀਥਿੰਗ ਟਾਈਜ਼ ਬੈਕ ਕਿ ਕੱਲ੍ਹ ਨੂੰ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਦੇ ਵਿੱਚ ਕਿੰਨੀ ਕਟੌਤੀ ਕਰਨੀ ਆ, ਉਹਦੇ ਵਾਸਤੇ ਕੱਲ੍ਹ ਸਵੇਰ ਤੱਕ ਦਾ ਇੰਤਜ਼ਾਰ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਮੈਂ ਮਹੇਸ਼ ਗਾਂਧੀ ਜੀ ਦਾ, ਜਿਹੜੇ ਮੈਨੂੰ ਪਤਾ ਇਮੀਗ੍ਰੇਸ਼ਨ ਫੀਲਡ ਨਾਲ ਸੰਬੰਧਿਤ ਨੇ। ਉਹਨਾਂ ਨੇ ਇੱਕ ਚਾਰਟ ਭੇਜ ਦਿੱਤਾ ਕਿ ਮੀਡੀਅਨ ਵੇਜ ਹੈ ਕਿੰਨੀ, ਆਵਰਲੀ ਮੀਡੀਅਨ ਵੇਜ। ਬਹੁਤ ਮਿਹਰਬਾਨੀ, ਬੀ ਸੀ ਦੇ ਵਿੱਚ ਆਵਰਲੀ ਮੀਡੀਅਨ ਵੇਜ $28.85 ਆ। ਸੋ ਮੈਨੂੰ ਲੱਗਦਾ ਵੀ $26 ਸੀਗੀ, ਪਰ ਨਾ $28.85 ਆ। ਬਹੁਤ ਮਿਹਰਬਾਨੀ, ਥੈਂਕ ਯੂ। ਸੋ ਦਿਸ ਇਜ਼ ਦ ਮੀਡੀਅਨ ਆਵਰਲੀ ਵੇਜ ਐਜ਼ ਆਫ April 2, 2024। ਅਤੇ ਕੈਨੇਡਾ ਦੇ ਵਿੱਚ ਜੇ ਸਭ ਤੋਂ ਵੱਧ ਮੀਡੀਅਨ ਹਾਈ ਵੇਜ ਕਿਤੇ ਹੈਗੀ ਆ ਤਾਂ ਯੂਕੋਨ ਦੇ ਵਿੱਚ ਆ, $36, ਕਿਉਂਕਿ ਟੈਰੀਟਰੀਜ਼ ਦੇ ਵਿੱਚ ਲੋਕਾਂ ਨੂੰ ਭੇਜਣ ਲਈ, ਉੱਥੇ ਕੰਮ ਕਰਨ ਲਈ ਜ਼ਿਆਦਾ ਇਨਸੈਂਟੀਵਾਈਜ਼ ਕਰਨਾ ਪੈਂਦਾ। ਐਕਚੁਲੀ ਸਭ ਤੋਂ ਵੱਧ ਹੈਗੀ ਆ ਨਨਾਵੈਟ ਦੇ ਵਿੱਚ, ਨੌਰਥ ਵੈਸਟ ਟੈਰੀਟਰੀਜ਼ ਦੇ ਵਿੱਚ, NWT $39.24, ਉੱਥੇ ਆ ਹਾਈਐਸਟ। ਅਤੇ ਜੇ ਸੂਬਿਆਂ ਦੇ ਵਿੱਚੋਂ ਵੇਖੀਏ, ਦੈਨ ਆਈ ਬਿਲੀਵ ਜਿਹੜਾ ਸਭ ਤੋਂ ਹਾਈਐਸਟ ਨੰਬਰ ਇੱਥੇ ਨਜ਼ਰ ਆਉਂਦਾ, ਦੈਟ ਇਜ਼ ਐਲਬਰਟਾ, $29.50। ਬਹੁਤ ਮਿਹਰਬਾਨੀ ਵੰਸ ਅਗੇਨ, ਥੈਂਕ ਯੂ ਵੈਰੀ ਮੱਚ ਸਾਡੇ ਜਿਹੜੇ ਸੁਣਨ ਵਾਲੇ ਨੇ ਜਿਨ੍ਹਾਂ ਨੇ ਸਾਨੂੰ ਇਹ ਜਾਣਕਾਰੀ ਪਹੁੰਚਦੀ ਕੀਤੀ ਆ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਅੱਛਾ, ਹੁਣ ਕੁਝ ਹੋਰ ਖਬਰਾਂ ਦਾ ਵੀ ਤੁਹਾਡੇ ਨਾਲ ਵੇਰਵਾ ਸਾਂਝਾ ਕਰ ਲਈਏ, ਜਿੱਥੇ ਅਸੀਂ ਕੈਨੇਡੀਅਨ ਇਕੋਨਮੀ ਦੀ ਗੱਲ ਕਰ ਰਹੇ ਹਾਂ। ਇਕੋਨਮੀ ਦੇ ਨਾਲ ਨਾਲ ਗੱਲ ਇਨਫਰਾਸਟ੍ਰਕਚਰ ਦੀ ਕਰਨੀ ਵੀ ਜ਼ਰੂਰੀ ਹੈ। ਇਨਫਰਾਸਟ੍ਰਕਚਰ ਦੇ ਉੱਪਰ ਕਿਹੋ ਜਿਹੇ ਭਾਰ ਪਿਛਲੇ ਸਮੇਂ ਦੇ ਵਿੱਚ ਪਏ ਨੇ, ਇਹ ਗੱਲ ਕਿਸੇ ਤੋਂ ਲੁਕਵੀਂ ਨਹੀਂ ਆ। ਭਾਵੇਂ ਉਹ ਕੈਲਗਰੀ ਦੇ ਵਿੱਚ ਜਦੋਂ ਵਾਟਰ ਮੇਨ ਬ੍ਰੇਕ ਹੋ ਗਈ ਸੀ, ਜਦੋਂ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਗਈ, ਜਿਹੜੀ ਮੇਨ ਪਾਣੀ ਦੀ ਸਪਲਾਈ ਕਰਨ ਵਾਲੀ ਪਾਈਪ ਸੀ ਉਹਦੇ ਵਿੱਚ ਲੀਕੇਜ ਹੋ ਗਈ ਸੀ, ਉਹਨੇ ਕਿੰਨੀ ਸਰਦਰਦੀ ਪੈਦਾ ਕੀਤੀ। ਹੁਣ ਇੱਥੇ ਬਹੁਤਾ ਦੂਰ ਕਿਉਂ ਜਾਣਾ, ਵੀਕੈਂਡ 'ਤੇ ਜਿਹੜੀ ਭਾਰੀ ਬਾਰਿਸ਼ ਹੋਈ ਆ ਨੌਰਥ ਵੈਨਕੂਵਰ ਦੇ ਵਿੱਚ, ਆ ਡੀਪ ਕੋ ਵਾਲੇ ਇਲਾਕੇ ਦੇ ਵਿੱਚ ਜੋ ਹਾਲਾਤ ਬਣੇ, ਅਤੇ ਉੱਥੇ ਹੁਣ ਕੱਲ੍ਹ 'ਤੇ ਡਿਸਟ੍ਰਿਕਟ ਆਫ ਨੌਰਥ ਵੈਨਕੂਵਰ ਨੂੰ ਲੋਕਲ ਸਟੇਟ ਆਫ ਐਮਰਜੈਂਸੀ ਵੀ ਐਲਾਨਣੀ ਪੈ ਗਈ। ਉਹ ਵੀ ਦੇਖੋ ਇਨਫਰਾਸਟ੍ਰਕਚਰ ਨਾਲ ਸੰਬੰਧਿਤ ਗੱਲ ਆ। ਇਸੇ ਹੀ ਸਾਲ ਭਾਰੀ ਬਾਰਿਸ਼ਾਂ ਕਰਕੇ ਟੋਰੋਂਟੋ ਦੇ ਵਿੱਚ ਬੜਾ ਨੁਕਸਾਨ ਹੋਇਆ ਸੀ। ਟੋਰੋਂਟੋ ਦੇ ਵਿੱਚ ਜਿਹੜਾ ਇੱਕ ਮੇਨ ਸਟੇਸ਼ਨ ਹੈਗਾ ਡਾਊਨਟਾਊਨ ਦੇ ਵਿੱਚ, ਉਹਦੇ ਵਿੱਚ ਉੱਥੇ ਵੀ ਪਾਣੀ ਭਰ ਗਿਆ ਸੀ। ਸੋ ਇਨਫਰਾਸਟ੍ਰਕਚਰ ਸਾਡਾ ਕੀ ਹੁਣ ਜਿਸ ਤਰ੍ਹਾਂ ਦੀਆਂ ਸਾਡੇ ਕੋਲ ਕਲਾਈਮੇਟ ਸੰਬੰਧੀ ਚੁਣੌਤੀਆਂ ਨੇ, ਉਹਨੂੰ ਸੰਭਾਲਣ ਵਾਸਤੇ, ਉਹਦੇ ਨਾਲ ਨਜਿੱਠਣ ਵਾਸਤੇ ਕੀ ਸਾਡਾ ਇਨਫਰਾਸਟ੍ਰਕਚਰ ਉਨਾ ਮਜ਼ਬੂਤ ਹੈ, ਇਹਦੇ ਵਿੱਚ ਜਿਹੜੀਆਂ ਤਬਦੀਲੀਆਂ ਅਤੇ ਅਪਗ੍ਰੇਡਸ ਕਰਨੀਆਂ ਨੇ ਉਹਦੇ ਲਈ ਇਨਵੈਸਟਮੈਂਟ ਕਿੰਨੀ ਚਾਹੀਦੀ ਆ। ਸੋ ਇੱਕ ਸਰਵੇਖਣ ਕੀਤਾ ਗਿਆ, ਦਿਸ ਇਜ਼ ਅ ਸਰਵੇ ਆਫ ਦੀ ਗਵਰਨਮੈਂਟ ਏਜੰਸੀਜ਼ ਜਿਹੜੀਆਂ ਰਿਸਪੋਂਸੀਬਲ ਨੇ ਪਬਲਿਕ ਇਨਫਰਾਸਟ੍ਰਕਚਰ ਵਾਸਤੇ। ਇਸੇ ਤਰ੍ਹਾਂ ਦਾ ਸਰਵੇਖਣ 2020 ਦੇ ਵਿੱਚ ਵੀ ਕੀਤਾ ਗਿਆ ਸੀ। 2020 ਦੇ ਵਿੱਚ ਕੀਤੇ ਸਰਵੇਖਣ ਦੇ ਮੁਕਾਬਲੇ ਜਿਹੜਾ ਹੁਣ ਇਹ ਰੀਸੈਂਟ ਸਰਵੇਖਣ ਆ ਜਿਹੜਾ ਨੈਸ਼ਨਲ ਸਟੈਟਿਸਟਿਕਸ ਏਜੰਸੀ ਸਟੈਟ ਕੈਨੇਡਾ ਨੇ ਜਾਰੀ ਕੀਤਾ, ਇਹ 2022 ਦੇ ਨੰਬਰ ਨੇ। ਸੋ 2022 ਤੋਂ ਲੈ ਕੇ 2024 ਤੱਕ ਵੀ ਤੁਹਾਨੂੰ ਪਤਾ ਹੀ ਹੈ ਹੁਣ ਕਾਫੀ ਹੋਰ ਚੀਜ਼ਾਂ ਤਬਦੀਲੀਆਂ ਆ ਚੁੱਕੀਆਂ ਨੇ। ਬਿਟਵੀਨ 2022 ਐਂਡ 2024 ਜੇ ਅਸੀਂ ਇੱਥੇ ਐਗਜ਼ਾਮਪਲ ਵੇਖੀਏ, ਕਈ ਅਜਿਹੇ ਪ੍ਰੋਜੈਕਟ ਨੇ ਜਿਹੜੇ 2022 ਦੇ ਵਿੱਚ ਐਲਾਨੇ ਗਏ ਸੀ, ਜਦੋਂ ਉਤੋਂ ਹੁਣ ਕੋਸਟ ਉਹਨਾਂ ਦੀ ਕਿਤੇ ਜ਼ਿਆਦਾ ਵੱਧ ਚੁੱਕੀ ਆ। ਸੋ ਸਟੈਟ ਕੈਨੇਡਾ ਦੇ ਅੰਕੜੇ ਹੁਣ ਕੀ ਕਹਿੰਦੇ ਨੇ ਕਿ 2020 ਦੇ ਮੁਕਾਬਲੇ ਜਿਹੜਾ ਕੈਨੇਡਾ ਦੇ ਵਿੱਚ ਮੇਜਰ ਪਬਲਿਕ ਇਨਫਰਾਸਟ੍ਰਕਚਰ ਆ ਉਹਨੂੰ ਜੇ ਹੁਣ ਅਪਗ੍ਰੇਡ ਕਰਨਾ ਤਾਂ ਉਹ $100 billion ਜ਼ਿਆਦਾ ਲੱਗੇਗਾ। ਅਗੇਨ ਇਹ 2022 ਦੇ ਨੰਬਰਸ ਨੇ ਜਿਹੜੇ ਕਿ ਰਿਲੀਜ਼ ਹੋਣੇ ਕੀਤੇ ਗਏ ਨੇ। $356.7 billion ਚਾਹੀਦੇ ਨੇ ਜੇ ਅਸੀਂ ਰੋਡ ਅਤੇ ਵਾਟਰ ਸਿਸਟਮਸ ਨੂੰ ਸਿਰਫ ਉਹਨਾਂ ਨੂੰ ਰਿਪਲੇਸ ਕਰਨਾ ਜਿਹੜੇ ਕਿ ਪੂਅਰ ਜਾਂ ਵੈਰੀ ਪੂਅਰ ਕੰਡੀਸ਼ਨ ਦੇ ਵਿੱਚ ਨੇ। ਪੂਅਰ ਤੋਂ ਭਾਵ ਕੀ ਆ, ਜਿਨ੍ਹਾਂ ਦੇ ਵਿੱਚ ਕਾਫੀ ਜ਼ਿਆਦਾ ਕੰਮ ਕਰਨਾ ਪੈਣਾ। ਵੈਰੀ ਪੂਅਰ ਦਾ ਫਿਰ ਬੰਦਾ ਕਹਿੰਦਾ ਜੀ ਪੂਅਰ ਦਾ ਮਤਲਬ ਇਹ ਆ ਕਿ ਬਹੁਤ ਜ਼ਿਆਦਾ ਕੰਮ ਕਰਨਾ ਪੈਣਾ, ਫਿਰ ਵੈਰੀ ਪੂਅਰ ਕੀ ਆ? ਵੈਰੀ ਪੂਅਰ ਉਹ ਵਾਲਾ ਇਨਫਰਾਸਟ੍ਰਕਚਰ ਆ ਜਿਹਦੇ ਵਿੱਚ ਕੰਮ ਤਾਂ ਜ਼ਿਆਦਾ ਕਰਨਾ ਪੈਣਾ ਸੋ ਪੈਣਾ, ਪਰ ਉਹ ਆਲਰੇਡੀ ਅਜਿਹੀ ਸਥਿਤੀ ਦੇ ਵਿੱਚ ਪਹੁੰਚ ਚੁੱਕਾ ਕਿ ਉਹ ਸਿਹਤ ਵਾਸਤੇ ਅਤੇ ਮਨੁੱਖੀ ਸੁਰੱਖਿਆ ਵਾਸਤੇ ਇੱਕ ਖਤਰਾ ਪੈਦਾ ਕਰਦਾ ਹੈ। ਵਾਟਰ ਇਨਫਰਾਸਟ੍ਰਕਚਰ ਦੀ ਜੇ ਗੱਲ ਕਰੀਏ, ਪੀਣ ਵਾਲਾ ਪਾਣੀ, ਵੇਸਟ ਵਾਟਰ, ਸਟੋਮ ਵਾਟਰ ਪਾਈਪਸ, ਇਹਨਾਂ ਨੂੰ ਜੇ ਅਪਗ੍ਰੇਡ ਕਰਨਾ ਅਤੇ ਉਹਦੇ ਵਿੱਚ ਇਨਵੈਸਟਮੈਂਟ ਕਰਨ ਦੀ ਜ਼ਰੂਰਤ ਆ। 10% ਤੋਂ ਵੀ ਜ਼ਿਆਦਾ ਵਾਟਰ ਸਿਸਟਮਸ ਅਕਰੋਸ ਦ ਕੰਟਰੀ ਦੇ ਆਰ ਇਨ ਅ ਪੂਅਰ ਔਰ ਇਨ ਅ ਵੈਰੀ ਪੂਅਰ ਕੰਡੀਸ਼ਨ। ਸੋ ਪੂਅਰ ਦਾ ਮਤਲਬ ਇੱਕ ਵਾਰੀ ਫਿਰ ਇਹ ਸਰਵੇਖਣ ਦੇ ਹਿਸਾਬ ਨਾਲ ਜਿਹਦੇ ਵਿੱਚ ਜਿਹਨੂੰ ਮੁਰੰਮਤ ਕਰਨ ਲਈ ਠੀਕ ਕਰਨ ਲਈ ਬਹੁਤ ਜ਼ਿਆਦਾ ਕੰਮ ਕਰਨਾ ਪੈਣਾ, ਅਤੇ ਵੈਰੀ ਪੂਅਰ ਦਾ ਮਤਲਬ ਜਿਹਦਾ ਕਿ ਪਬਲਿਕ ਦੀ ਹੈਲਥ ਅਤੇ ਸੁਰੱਖਿਆ ਨੂੰ ਜਿਹਦੇ ਕਰਕੇ ਖਤਰਾ ਪੈਦਾ ਹੋ ਸਕਦਾ। ਸੋ ਜੇ ਸਾਡੇ ਵਾਟਰ ਸਿਸਟਮ 10% ਤੋਂ ਵੀ ਜ਼ਿਆਦਾ ਅਜਿਹੇ ਨੇ ਜਿਹੜੇ ਕਿ ਪੂਅਰ ਜਾਂ ਵੈਰੀ ਪੂਅਰ ਕੰਡੀਸ਼ਨ ਦੇ ਵਿੱਚ ਨੇ, ਤਾਂ ਇਹ ਚਿੰਤਾਜਨਕ ਗੱਲ ਆ। ਵੀ ਅਰੇ G7 ਕੰਟਰੀ $106.5 billion ਚਾਹੀਦਾ ਸਿਰਫ ਅਤੇ ਸਿਰਫ ਇਹਨਾਂ ਪੂਅਰ ਜਾਂ ਵੈਰੀ ਪੂਅਰ ਵਾਟਰ ਸਿਸਟਮਸ ਨੂੰ ਠੀਕ ਕਰਨ ਦੇ ਵਾਸਤੇ। ਅਜਿਹੀ ਗੱਲ ਨਹੀਂ ਹੈ ਕਿ ਕੰਮ ਹੋਇਆ ਨਹੀਂ ਹੈ ਪਿਛਲੇ ਸਾਲਾਂ ਦੇ ਵਿੱਚ। 2010 ਤੋਂ ਲੈ ਕੇ 2019 ਦੇ ਵਿਚਕਾਰ ਜਿਹੜੀਆਂ ਇਹ ਨਵੀਆਂ ਪਾਈਪਸ ਇੰਸਟਾਲ ਕੀਤੀਆਂ ਗਈਆਂ ਪਾਣੀ ਵਾਸਤੇ, ਟੋਟਲ 2010 ਤੋਂ 2019 ਵਿਚਕਾਰ 5758 kilometers ਪਾਈਪਸ ਪਰ ਈਅਰ ਇੰਸਟਾਲ ਕੀਤੀਆਂ ਗਈਆਂ ਸੀ ਨਵੀਆਂ। 2000 ਤੋਂ ਲੈ ਕੇ 2009 ਵਿਚਕਾਰ ਜੇ ਉਸ ਤੋਂ ਪਿਛਲਾ ਦਹਾਕਾ ਵੇਖੀਏ, ਉਹਦੇ ਵਿੱਚ 7202 kilometers ਪਰ ਈਅਰ ਪਾਈਪਾਂ ਇੰਸਟਾਲ ਹੋਈਆਂ ਸੀ। ਜੇ 2020 ਤੋਂ 2022 ਵੇਖੀਏ ਪਿਛਲੇ 2 ਸਾਲ, ਇਹਦੇ ਵਿੱਚ 9700 kilometers ਪਰ ਈਅਰ ਜਿਹੜੀਆਂ ਪਾਈਪਸ ਨੇ ਉਹ ਇੰਸਟਾਲ ਕੀਤੀਆਂ ਗਈਆਂ ਨੇ। ਗੱਲ ਸਿਰਫ ਪਾਣੀ ਦੀ ਸਪਲਾਈ ਕਰਨ ਵਾਲੇ ਇਨਫਰਾਸਟ੍ਰਕਚਰ ਦੀ ਨਹੀਂ ਹੈ, ਗੱਲ ਸੜਕਾਂ ਦੀ ਵੀ ਆ। ਜੇ ਸੜਕਾਂ ਦਾ ਹਿਸਾਬ ਕਿਤਾਬ ਵੇਖੀਏ, ਜੇ ਪੂਅਰ ਜਾਂ ਵੈਰੀ ਪੂਅਰ ਜਿਹੜੀਆਂ ਸੜਕਾਂ ਨੇ ਜਿਹਦੇ ਵਿੱਚ ਬ੍ਰਿਜਿਸ, ਟਨਲਸ, ਪਬਲਿਕ ਟ੍ਰਾਂਜ਼ਿਟ, ਸਾਈਡ ਵਾਕਸ, ਬਾਈਕ ਪੈਥਸ, ਜੇ ਇਹਨਾਂ ਨੂੰ ਅਪਗ੍ਰੇਡ ਕਰਨਾ ਤਾਂ ਉਹਦੇ ਉੱਪਰ $250.2 billion ਲੱਗਣੇ ਨੇ। ਅਤੇ ਜਿੰਨਾ ਵੀ ਸਾਡੇ ਕੋਲ ਕੈਨੇਡਾ ਦੇ ਵਿੱਚ ਰੋਡ ਐਂਡ ਵਾਟਰ ਇਨਫਰਾਸਟ੍ਰਕਚਰ ਹੈ, ਜੇ ਉਸ ਨੂੰ ਅਪਡੇਟ ਕਰਨਾ ਹੈ ਤਾਂ $2.6 trillion ਲੱਗਣਾ। ਜਿਹੜੀ ਕੈਨੇਡਾ ਦੇ ਵਿੱਚ ਇਸ ਵੇਲੇ ਫੈਡਰਲ ਸਰਕਾਰ ਦੀ ਆਪਣੀ ਜਿਹੜੀ ਨੈਸ਼ਨਲ ਡੈਟ ਆ, ਇਹ ਉੱਤੋਂ ਵੀ ਦੁੱਗਣਾ ਅਮਾਊਂਟ ਬਣਦਾ ਆਲਮੋਸਟ। $2.6 trillion ਚਾਹੀਦਾ। ਸੋ ਸਵਾਲ ਅਤੇ ਖਦਸ਼ੇ ਮਨ 'ਚ ਇਹ ਆਉਂਦੇ ਨੇ ਕਿ ਸਰਕਾਰਾਂ ਪਹਿਲਾਂ ਹੀ ਇੰਨੇ ਜ਼ਿਆਦਾ ਖਰਚੇ ਕਰ ਚੁੱਕੀਆਂ ਨੇ, ਸਾਡੇ ਜਿੰਨਾ ਇਕੋਨਮੀ ਦਾ ਸਾਈਜ਼ ਆ ਆਲਮੋਸਟ ਓਨਾ ਹੀ ਸਾਡੇ ਸਿਰ 'ਤੇ ਕਰਜ਼ਾ ਵੀ ਆ, ਅਤੇ ਕੀ ਹੁਣ ਇਹ ਸਮਰੱਥਾ ਵੀ ਰਹੇਗੀ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ, ਇਹ ਜਿਹੜੀਆਂ ਬਹੁਤ ਅੱਤ ਜ਼ਰੂਰੀ ਪ੍ਰੋਜੈਕਟਸ ਨੇ ਉਹਨਾਂ ਨੂੰ ਅੱਗੇ ਤੋਰਨ ਵਾਸਤੇ, ਉਹਨਾਂ ਨੂੰ ਨੇਪਰੇ ਚਾੜਨ ਵਾਸਤੇ ਜਿਹੜੀ ਕਪੈਸਿਟੀ ਆ ਉਹ ਕਿੱਥੋਂ ਆਉਣੀ ਆ। ਇਸੇ ਕਰਕੇ ਜਿਹੜੀ ਗੱਲ ਜਦੋਂ ਆਉਂਦੀ ਆ ਨਾ ਕਿ ਮਣਾ ਮੋਹੀ ਖਰਚੇ ਜਿਹੜੇ ਹੈਂਡਆਊਟਸ 'ਤੇ ਕੀਤੇ ਜਾ ਰਹੇ ਨੇ ਕਿ ਲੋਕਾਂ ਨੂੰ ਆਹ ਚੀਜ਼ ਵੰਡ ਦਿਉ, ਆਹ ਚੀਜ਼ ਦੇ ਦਿਉ, ਉਹਦੇ ਨਾਲ ਸਰਕਾਰ ਦਾ ਖਰਚਾ ਤਾਂ ਹੋ ਰਿਹਾ, ਪਰ ਉਹ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ, ਜਿਸ ਇਨਫਰਾਸਟ੍ਰਕਚਰ ਨੇ ਅੱਗੇ ਇਕਨੋਮਿਕ ਐਕਟੀਵਿਟੀ ਨੂੰ ਬੂਸਟ ਦੇਣਾ, ਕੀ ਉਹ ਉੱਧਰਲੇ ਪਾਸੇ ਪੈਸੇ ਜਾ ਰਹੇ ਨੇ? ਸਵਾਲ ਉੱਥੇ ਆ ਜਾਂਦਾ ਕਿ ਤੁਸੀਂ ਜਿਹੜੇ $100 ਖਰਚੇ, ਉਹ $100 ਤੁਸੀਂ ਆਪਣੇ ਵਾਸਤੇ ਚੱਕਾ ਚੌਂਦ ਵਾਲੀਆਂ ਚੀਜ਼ਾਂ ਖਰੀਦਣ 'ਤੇ ਖਰਚੇ, ਜਾਂ ਤੁਸੀਂ ਉਹ $100 ਕਿਸੇ ਅਜਿਹੇ ਲੇਖੇ ਲਗਾਏ ਜਿਹਦੇ ਨਾਲ ਕਿ ਤੁਹਾਨੂੰ ਅੱਗੇ ਕੋਈ ਬੈਨੀਫਿਟ ਹੋ ਸਕਦਾ, ਜਿਹਦੇ ਨਾਲ ਤੁਹਾਨੂੰ ਮਾੜਾ ਜਿਹਾ ਕੋਈ ਵਿਆਜ ਜਾਂ ਕਿਸੇ ਤਰ੍ਹਾਂ ਦਾ ਕੋਈ ਹੋਰ, ਜਾਂ ਤੁਸੀਂ ਉਹ ਇਹ ਕਹਿ ਲਓ ਕਿ $100 ਜੇ ਇੰਡੀਵਿਜੁਅਲੀ ਗੱਲ ਕਰੀਏ ਕਿ $100 ਤੁਹਾਡੇ ਕੋਲ ਸੀਗੇ, ਤੁਸੀਂ ਉਹ ਪੈਸੇ ਖਾਣ ਪੀਣ 'ਚ ਉਡਾ ਦਿੱਤੇ, ਜਾਂ ਉਹ $100 ਤੁਸੀਂ ਆਪਣੀ ਐਜੂਕੇਸ਼ਨ 'ਤੇ ਲਗਾ ਦਿੱਤੇ। ਅਗੇਨ ਵੈਰੀ ਸਿੰਪਲ ਟਰਮਸ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੀ ਤੁਸੀਂ ਕੋਈ ਤਾਲੀਮ ਹਾਸਲ ਕੀਤੀ, ਜਿਹੜੀ ਕੋਈ ਸਕਿੱਲ ਹਾਸਲ ਕੀਤੀ, ਉਹਦੇ ਨਾਲ ਤੁਸੀਂ ਕਈ ਹੋਰ $100 ਕਮਾ ਸਕਦੇ ਹੋ, ਪਰ ਜਿਹੜੇ $100 ਤੁਸੀਂ ਖਾਣ ਪੀਣ 'ਚ ਉਡਾ ਦਿੱਤੇ ਉਹ ਤਾਂ ਗਏ। ਸੋ ਜਿਹੜੇ ਹੈਂਡਆਊਟਸ ਹੋ ਰਹੇ ਨੇ ਕਿ ਉਹ ਸਰਕਾਰ ਦਾ ਦੇਖੋ ਕਰਜ਼ਾ ਤਾਂ ਵਧਾ ਰਹੇ ਨੇ, ਖਰਚਾ ਤਾਂ ਵਧਾ ਰਹੇ ਨੇ, ਪਰ ਲੌਂਗ ਟਰਮ ਜਿਹੜੀ ਇਕਨੋਮਿਕ ਗਰੋਥ ਆ ਉਹਦਾ ਰਾਹ ਨਹੀਂ ਖੋਲ੍ਹਦੇ। ਉਹਦਾ ਰਾਹ ਇਸ ਇਨਫਰਾਸਟ੍ਰਕਚਰ ਡਿਵੈਲਪਮੈਂਟ ਨਾਲ ਖੋਲ੍ਹਣਾ। ਜਦੋਂ ਮੈਂ ਸੜਕਾਂ ਵਾਲੀ ਗੱਲ ਪੜ੍ਹਦਾ ਪਿਆ ਸੀ ਕਿ ਸਾਡੇ ਕਈ ਬ੍ਰਿਜਿਸ, ਟਨਲਸ ਅਤੇ ਪਬਲਿਕ ਟ੍ਰਾਂਜ਼ਿਟ ਦਾ ਸਿਸਟਮ, ਉਹਦੇ ਵਿੱਚ ਉਹਨੂੰ ਨਵਿਆਉਣ ਦੀ ਜ਼ਰੂਰਤ ਆ, ਅਤੇ 250 billion ਤੋਂ ਵੀ ਜ਼ਿਆਦਾ ਪੈਸੇ ਚਾਹੀਦਾ ਹੈ, ਉਹ ਸਿਰਫ ਅਤੇ ਸਿਰਫ ਉਸ ਰੋਡ ਇਨਫਰਾਸਟ੍ਰਕਚਰ ਦੀ, ਟ੍ਰਾਂਜ਼ਿਟ ਇਨਫਰਾਸਟ੍ਰਕਚਰ ਦੀ ਅਪਗ੍ਰੇਡੇਸ਼ਨ ਲਈ ਜਿਹੜਾ ਪੂਅਰ ਅਤੇ ਵੈਰੀ ਪੂਅਰ ਕੰਡੀਸ਼ਨ 'ਚ ਆ। ਅਤੇ ਪੂਅਰ ਅਤੇ ਵੈਰੀ ਪੂਅਰ ਅਤੇ ਅੱਤ ਦੀ ਖਰਾਬ ਚੀਜ਼ਾਂ ਨੇ ਨਾ, ਜਿਹੜੀ ਇੱਥੋਂ ਬਿਲਕੁਲ ਹੇਠਲੇ ਦਰਜੇ ਵਾਲੀਆਂ ਹੋਣੀਆਂ, ਜਿਹੜੀਆਂ ਕਹਿ ਲਓ ਕੰਮ ਚਲਾਊ ਅਜੇ ਹੈਗੀਆਂ ਨੇ, ਪਰ ਅਗਲੇ 2, 4, 5, 10 ਸਾਲਾਂ ਦੇ ਵਿੱਚ ਉਹ ਵੀ ਪੂਅਰ ਜਾਂ ਵੈਰੀ ਪੂਅਰ ਦੇ ਵਿੱਚ ਪਹੁੰਚ ਜਾਣਗੀਆਂ, ਉਹਨਾਂ ਦੀ ਗਿਣਤੀ ਨਹੀਂ ਹੈ ਇਹਦੇ 'ਚ। ਸਿਰਫ $250 billion ਚਾਹੀਦਾ ਪੂਅਰ ਔਰ ਵੈਰੀ ਪੂਅਰ ਰੋਡਸ ਐਂਡ ਬਾਕੀ ਟ੍ਰਾਂਜ਼ਿਟ ਸਿਸਟਮ ਨੂੰ ਅਪਗ੍ਰੇਡ ਕਰਨ ਲਈ। ਟਰੱਕਰਸ ਨਾਲ ਅਸੀਂ ਜਦੋਂ ਕਦੀ ਵੀ ਗੱਲ ਕਰਦੇ ਹਾਂ, ਤੁਸੀਂ ਵੀ ਉਹ ਸੈਗਮੈਂਟ ਸੁਣੇ ਨੇ ਜਿਹੜੇ ਟਰੱਕਰਸ ਨੇ ਉਹ ਕਿਸ ਹਿਸਾਬ ਨਾਲ ਇਸ ਗੱਲ ਦੀ ਕੰਪਲੇਂਟ ਕਰਦੇ ਨੇ, ਇਸ ਗੱਲ ਦਾ ਗਿਲਾ ਕਰਦੇ ਨੇ ਕਿ ਕੈਨੇਡਾ ਦੇ ਵਿੱਚ ਖਾਸ ਤੌਰ 'ਤੇ ਜਿਹੜੇ ਲੌਂਗ ਹੌਲ ਟਰੱਕਰਸ ਨੇ ਕਿ ਜਿਹੜਾ ਸਾਡਾ ਓਵਰਆਲ ਇਨਫਰਾਸਟ੍ਰਕਚਰ ਹੈਗਾ ਉਹ ਸਿਰਫ ਇਹ ਨਾ ਵੇਖੋ ਕਿ ਸੜਕਾਂ ਦੇਖਣ ਨੂੰ ਕਾਰ 'ਚੋਂ ਬੜੀ ਸੁੰਦਰ ਲੱਗਦੀਆਂ ਨੇ, ਵਧੀਆ ਲੱਗਦੀਆਂ ਨੇ, ਜਿਹੜੇ ਟਰੱਕਰ ਨੇ ਉਸ ਸੜਕ 'ਤੇ ਜਾਣਾ ਹੁੰਦਾ ਅਕਰੋਸ ਦ ਕੰਟਰੀ, ਦੇਰ ਇਜ਼ ਅ ਰੀਜ਼ਨ ਉਹ ਅਮਰੀਕਾ ਦੇ ਵਿੱਚੋਂ ਜਾਣ ਨੂੰ ਪ੍ਰੈਫਰ ਕਰਦੇ ਨੇ ਕਿ ਇੱਧਰੋਂ ਬਾਰਡਰ ਲੰਘ ਕੇ ਟਰੈਵਲ ਡਰਾਈਵ ਵਿਦ ਇਨ ਦ ਯੂ ਐਸ ਅਤੇ ਫਿਰ ਉੱਧਰੋਂ ਬਾਰਡਰ ਟੱਪ ਕੇ ਟੋਰੋਂਟੋ ਵਾਲੇ ਪਾਸੇ ਐਂਟਰ ਕਰ ਲਓ ਜਾਂ ਜਿਹੜੇ ਪਾਸੇ ਵੀ ਤੁਸੀਂ ਜਾਣਾ ਦੇਰ ਇਜ਼ ਅ ਰੀਜ਼ਨ ਫੋਰ ਦੈਟ ਕਿਉਂਕਿ ਇੱਥੇ ਆਪਣਾ ਜਿਹੜਾ ਇਨਫਰਾਸਟਰਕਚਰ ਹੈਗਾ ਇਕੋਨਮੀ ਦੇ ਉਸ ਪਹਿਲੂ ਲਈ ਜਿਹੜੀ ਟਰੱਕਿੰਗ ਆ ਉਹ ਇਕਨੋਮਿਕ ਇੰਜਨ ਦਾ ਇੱਕ ਬਹੁਤ ਮਹੱਤਵਪੂਰਨ ਪਹਿਲੂ ਆ ਅਤੇ ਜੇ ਸਾਡਾ ਰੋਡ ਇਨਫਰਾਸਟਰਕਚਰ ਸਾਡੀ ਟਰੱਕਿੰਗ ਇੰਡਸਟਰੀ ਨੂੰ ਇਸ ਤਰ੍ਹਾਂ ਉਸ ਤਰ੍ਹਾਂ ਦੀਆਂ ਸਹੂਲਤਾਂ ਨਹੀਂ ਪ੍ਰੋਵਾਈਡ ਕਰ ਪਾ ਰਿਹਾ ਜਿਹੜੀਆਂ ਕਿ ਉਹਨਾਂ ਨੂੰ ਚਾਹੀਦੀਆਂ ਨੇ ਤਾਂ ਫਿਰ ਇਹ ਕੈਨੇਡੀਅਨ ਇਕੋਨਮੀ ਦੇ ਵਾਸਤੇ ਉਹ ਰੋਡ ਇਨਫਰਾਸਟਰਕਚਰ ਕਿੰਨਾ ਕੁ ਵਧੀਆ ਸਿੱਧ ਹੋ ਸਕਦਾ ਸਵਾਲ ਉਹਦੇ ਉੱਪਰ ਵੀ ਖੜੇ ਹੁੰਦੇ ਨੇ ਅਤੇ ਉਹਨੂੰ ਬਿਹਤਰ ਬਣਾਉਣ ਦੇ ਲਈ ਪੈਸੇ ਖਰਚੇ ਕਿੰਨੇ ਜਾਣਗੇ ਇਸ ਤਰ੍ਹਾਂ ਦੇ ਸਟੱਡੀਜ਼ ਦੇ ਵਿੱਚੋਂ ਗੱਲਾਂ ਤਾਂ ਸਾਹਮਣੇ ਆ ਜਾਂਦੀਆਂ ਨੇ ਪਰ ਆਲਰੇਡੀ ਜਿੰਨੇ ਮੋਟੇ ਖਰਚੇ ਪਹਿਲਾਂ ਹੀ ਸਰਕਾਰਾਂ ਨੇ ਕੀਤੇ ਨੇ ਕੁਝ ਅਨਪ੍ਰੋਡਕਟਿਵ ਚੀਜ਼ਾਂ 'ਤੇ ਉਹ ਫਿਰ ਇਸ ਤਰ੍ਹਾਂ ਦੀ ਕਪੈਸਿਟੀ ਨੂੰ ਘਟਾ ਦਿੰਦੇ ਨੇ ਕਿ ਹੁਣ ਤੁਸੀਂ ਖਰਚੇ ਕਿੱਥੇ ਕਰ ਲਓਗੇ ਉਹਨਾਂ ਚੀਜ਼ਾਂ 'ਤੇ ਜਿਨ੍ਹਾਂ 'ਤੇ ਖਰਚੇ ਕਰਨ ਦੀ ਜ਼ਰੂਰਤ ਹੈ। ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ, ਇੱਕ ਮੈਸੇਜ ਆਇਆ ਸਾਡੇ ਸੁਣਨ ਵਾਲੇ ਨੇ ਸੋਨੀ ਜੀ, ਸੋਨੀ ਮਾਨ ਜੀ ਕਹਿੰਦੇ ਜੀ ਸਕੂਲ 13 ਸਾਲ ਜਦੋਂ ਪੜ੍ਹੇ ਕਹਿੰਦੇ ਉਹਦੇ ਵਿੱਚ ਬਹੁਤ ਸਾਰੀ ਅਜਿਹੀ ਜਾਣਕਾਰੀ ਹੈ ਜਿਹੜੀ ਉੱਥੇ ਨਹੀਂ ਸਿੱਖਣ ਨੂੰ ਮਿਲੀ, ਜਿਹੜੀ ਤੁਹਾਡਾ ਪ੍ਰੋਗਰਾਮ ਅਤੇ ਸ਼ਾਮ ਵਾਲਾ ਸ਼ੋਅ ਸੁਣ ਕੇ ਸਿੱਖਣ ਨੂੰ ਮਿਲ ਜਾਂਦੀ। ਬਹੁਤ ਧੰਨਵਾਦ ਸੋਨੀ ਜੀ। ਦੇਖੋ ਗੱਲ ਇਹ, ਇੱਕ ਦੂਜੇ ਤੋਂ ਹੀ ਸਿੱਖਦੇ ਹਾਂ ਆਪਾਂ। ਦੇਰ ਆਰ ਸੋ ਮੈਨੀ ਥਿੰਗਸ ਜਿਹੜੀਆਂ ਓਪਨ ਲਾਈਨ ਡਿਸਕਸ਼ਨ ਦੇ ਵਿੱਚ ਵਟਸਐਪ ਦੇ ਤੁਹਾਡੇ ਸੁਣਨ ਵਾਲਿਆਂ ਦੇ ਸੁਨੇਹਿਆਂ ਰਾਹੀਂ ਸਾਡੇ ਤੱਕ ਪਹੁੰਚਦੀਆਂ ਨੇ। ਸੋ ਇੱਥੇ ਉਹੀ ਫਰੈਂਡ ਸਰਕਲ ਆ, ਅਤੇ ਇਹ ਫਰੈਂਡ ਸਰਕਲ ਸਿਰਫ ਕਹਿ ਲਓ ਕਿ ਹਾ ਹੂ ਹੂ ਕਰਨ ਵਾਲਾ ਨਹੀਂ, ਇਹਦੇ ਵਿੱਚ ਜਿੱਥੇ ਹਾਸੀਆਂ ਖੇਡੀਆਂ ਨੇ ਉੱਥੇ ਹੀ ਨਾਲ ਦੀ ਨਾਲ ਜਾਣਕਾਰੀ ਦਾ ਆਦਾਨ ਪ੍ਰਦਾਨ ਵੀ ਹੈ। ਸੋ ਇਟਸ ਨਾਟ ਅ ਵਨ ਵੇ ਸਟਰੀਟ। ਆਈ ਵਾਂਟ ਟੂ ਮੇਕ ਇਟ ਵੈਰੀ ਕਲੀਅਰ ਕਿ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਅਸੀਂ ਇੱਥੇ ਬੈਠੇ ਤੁਹਾਡੇ ਤੋਂ ਸਿੱਖਦੇ ਹਾਂ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਫੋਰ ਬੀਇੰਗ ਰੈਗੂਲਰ ਕੰਟਰੀਬਿਊਟਰਸ, ਕਿਉਂਕਿ ਹਰ ਕਿਸੇ ਦਾ ਆਪੋ ਆਪਣੇ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਜਿੱਥੇ ਤੁਹਾਡਾ ਵਾਹ ਪੈਂਦਾ ਉੱਥੇ ਦੀਆਂ ਜਿਹੜੀਆਂ ਬਾਰੀਕੀਆਂ ਤੁਹਾਨੂੰ ਪਤਾ ਨੇ ਉਹ ਦੂਜਿਆਂ ਨੂੰ ਨਹੀਂ ਪਤਾ ਹੁੰਦੀਆਂ, ਉਹ ਸਾਨੂੰ ਨਹੀਂ ਪਤਾ ਹੁੰਦੀਆਂ। ਦੇਰ ਆਰ ਸੋ ਮੈਨੀ ਥਿੰਗਸ ਜਿਨ੍ਹਾਂ ਬਾਰੇ ਸਾਨੂੰ ਸਿਰਫ ਇਹ ਕਹਿ ਲਓ ਕਿ ਜੋ ਅਸੀਂ ਪੜ੍ਹਿਆ ਉਹਦੇ ਆਧਾਰ 'ਤੇ ਜਾਣਕਾਰੀ ਆ, ਤੁਹਾਨੂੰ ਉਹਦੀ ਪ੍ਰੈਕਟੀਕਲ ਜਾਣਕਾਰੀ ਆ, ਐਂਡ ਕੁਝ ਚੀਜ਼ਾਂ ਵਿੱਚ ਇਟਸ ਦੀ ਅਦਰ ਵੇ ਅਰਾਊਂਡ। ਸੋ ਇਸ ਕਰਕੇ ਆਈ ਥਿੰਕ ਉਹ ਜਿਹੜਾ ਇੱਕ ਜਾਣਕਾਰੀ ਦੇ ਆਦਾਨ ਪ੍ਰਦਾਨ ਦਾ ਹਿਸਾਬ ਕਿਤਾਬ ਆ, ਉਹਦੇ ਨਾਲ ਅਸੀਂ ਇੱਕ ਦੂਜੇ ਤੋਂ ਸਿੱਖਦੇ ਹਾਂ। ਐਂਡ ਥੈਂਕ ਯੂ ਫੋਰ ਕੀਪਿੰਗ ਦੈਟ ਗੋਇੰਗ, ਬਹੁਤ ਬਹੁਤ ਮਿਹਰਬਾਨੀ। ਵਟਸਐਪ 'ਤੇ ਤੁਹਾਡੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ। ਜਤਿੰਦਰ ਢੇਸੀ ਦਾ ਮੈਸੇਜ ਆਇਆ, ਆਈ ਥਿੰਕ ਉਹ ਮੈਂ ਜਿਹੜੀ ਗੱਲ ਕਰ ਰਿਹਾ ਸੀ ਨਾ ਵੀ ਸਰਕਾਰਾਂ ਦੇ ਅਨਪ੍ਰੋਡਕਟਿਵ ਖਰਚੇ, ਕਹਿੰਦੇ ਮੈਂ ਸ਼ਾਇਦ ਮਿਸ ਕਰ ਗਿਆ ਉਹਨਾਂ ਦਾ ਵੀ ਇਹ ਬੜਾ ਕਹਿ ਲਓ ਇੱਕ ਸੌਫਟ ਤਰੀਕਾ ਕਹਿਣ ਦਾ, ਕਹਿੰਦੇ ਵੀ ਅਨਪ੍ਰੋਡਕਟਿਵ ਖਰਚੇ ਕਿਹੜੇ। ਆਈ ਥਿੰਕ ਉਹਨਾਂ ਦਾ ਤਰੀਕਾ ਕਹਿਣ ਦਾ ਇਹ ਵੀ ਅੱਜ ਤੁਸੀਂ ਅਨਪ੍ਰੋਡਕਟਿਵ ਖਰਚੇ 'ਤੇ ਕਹਿ ਦਿੱਤੇ ਪਰ ਉਹਨਾਂ ਦੀ ਗੱਲ ਨਹੀਂ ਕੀਤੀ। ਕੁਝ ਚੀਜ਼ਾਂ ਜੋ ਆਫ ਦਾ ਟੋਪ ਆਫ ਮਾਈ ਮਾਈਂਡ ਕਿ ਤੁਸੀਂ ਚਾਹੁੰਦੇ ਹੋ ਮੈਂ ਗੱਲ ਕਰਾਂ। ਦੇਖੋ ਪੈਂਡੈਮਿਕ ਵੇਲੇ ਸਰਕਾਰ ਨੇ ਖਰਚੇ ਬਹੁਤ ਕੀਤੇ, ਸਰਕਾਰ ਨੇ ਲੋਕਾਂ ਨੂੰ ਬੈਨੀਫਿਟਸ ਬਹੁਤ ਦਿੱਤੇ, ਐਂਡ ਆਈ ਨੋ ਦਿਸ ਮਾਈਟ ਬੀ ਐਨ ਅਨਪੋਪੂਲਰ ਥਿੰਗ ਟੂ ਸੇ, ਪਰ ਸਰਕਾਰ ਨੇ ਜਿਹੜੇ ਉਹ $2,000 CERB ਜਦੋਂ ਵੰਡੀ ਸੀ ਉਹਦੇ ਵਿੱਚ ਜਿਹੜਾ ਥਰੈਸ਼ਹੋਲਡ ਰੱਖਿਆ ਸੀ ਨਾ ਕੁਆਲੀਫਿਕੇਸ਼ਨ ਦਾ ਉਹ ਬਹੁਤ ਲੋਅ ਸੀ ਕਿ ਜਿਹੜੇ ਕਿਸੇ ਵਿਅਕਤੀ ਨੇ ਪਿਛਲੇ ਸਾਲ $5,000 ਸਾਰੇ ਸਾਲ 5,000 ਡੋਲਰ ਵੀ ਕਮਾਇਆ ਸੀ ਉਹਨਾਂ ਨੂੰ ਵੀ ਹਰ ਮਹੀਨੇ $2,000 CERB ਦਿੱਤੀ ਗਈ। ਸੋ ਅਸੈਂਸ਼ਲੀ ਦੇ ਵਰ ਸੋ ਮੈਨੀ ਪੀਪਲ ਜਿਨ੍ਹਾਂ ਨੇ ਪਿਛਲੇ ਸਾਲ ਜੇ ਘਰ ਦੇ ਵਿੱਚ 2G ਸੀ, ਜਿਨ੍ਹਾਂ ਨੇ ਪਿਛਲੇ ਸਾਰਾ ਸਾਲ ਕੰਮ ਕਰਕੇ $5,000 ਹੀ ਕਮਾਇਆ ਸੀ, $6,000 ਕਮਾਇਆ ਸੀ, ਜੇ ਉਹਨਾਂ ਦੋਵਾਂ ਜੀਆਂ ਨੂੰ ਮਹੀਨੇ ਦਾ $2,000 ਆਉਣ ਲੱਗ ਗਿਆ ਤਾਂ ਕਿੱਥੇ ਸਾਲ ਦਾ ਦੋ ਜਣਿਆਂ ਦਾ $10,000 ਸੀ, ਕਿੱਥੇ ਸਾਲ ਦੇ ਵਿੱਚ ਆ ਗਏ $48,000। ਦੈਟਸ ਵਨ ਜਿਹੜੇ, ਐਂਡ ਇਟਸ ਨੋਟ ਜਸਟ ਲਿਮਿਟਡ ਟੂ ਇੰਡੀਵਿਜੁਅਲਸ, ਜਿਹੜੇ ਬਿਜ਼ਨਸਿਸ ਨੂੰ ਇੱਕ ਉਹ ਕੈਨੇਡਾ ਐਮਰਜੈਂਸੀ ਬਿਜ਼ਨਸ ਲੋਨ ਦਿੱਤਾ ਗਿਆ ਸੀ ਜਿਹਦੇ ਕਰਕੇ ਕਈ ਜਿਹੜੇ ਬਿਜ਼ਨਸਿਸ ਨੇ ਜਿਨ੍ਹਾਂ ਨੂੰ ਹੁਣ ਪੈਸੇ ਜਦੋਂ ਮੋੜਨੇ ਪਏ, ਜਿਨ੍ਹਾਂ ਨੂੰ ਜੈਨੂਇਨਲੀ ਕਈਆਂ ਨੂੰ ਉਹ ਪੈਸਿਆਂ ਦੀ ਲੋੜ ਸੀ ਉਹ ਤੰਗ ਵੀ ਬੜੇ ਹੋਏ ਨੇ, ਪਰ ਕਈਆਂ ਨੂੰ ਜਿਨ੍ਹਾਂ ਨੂੰ ਉਹ ਪੈਸੇ ਦਿੱਤੇ ਗਏ ਉਹਨਾਂ ਨੇ ਉਹ ਪੈਸੇ ਕਈ ਕੰਪਨੀਆਂ ਇਸ ਹਿਸਾਬ ਦੇ ਨਾਲ ਜਸਟ ਉਹਦੇ ਵਿੱਚ ਵੀ ਬਹੁਤ ਤਿਗੜਮਬਾਜ਼ੀ ਹੋਈ ਆ, ਐਂਡ ਬਿਲੀਅਨਸ ਆਫ ਡਾਲਰਸ ਵਰ ਗਿਵਨ ਅਵੇ ਔਨ ਦੈਟ ਸਾਈਡ ਐਜ਼ ਵੈਲ। ਉਦੋਂ ਇਹ ਗੱਲਾਂ ਚੱਲੀਆਂ ਸੀ, ਇਹ ਗੱਲਾਂ ਕਿਸੇ ਨੂੰ ਉਦੋਂ ਪਸੰਦ ਨਹੀਂ ਸੀ ਹੁੰਦੀਆਂ ਕਿ ਜੇ ਦੇਖੋ ਇਹ ਬਿਪਤਾ ਆਉਣ ਪਈ ਹੈ ਤਾਂ ਮੇ ਬੀ ਇੱਕ ਇਹ ਚੀਜ਼ ਵੀ ਦੇਖਣੀ ਜ਼ਰੂਰੀ ਹੈ ਕਿ ਜੇ ਕਿਸੇ ਦੇ ਕੋਲ ਜੇ ਸੇਵਿੰਗਸ ਹੈਗੀਆਂ ਨੇ, ਤੁਹਾਡੇ ਕੋਲ ਐਸੈਟਸ ਹੈਗੇ ਨੇ ਟੂ ਮੇਕ ਡੂ ਵਿਦ ਵਟ ਯੂਵ ਗਾਟ, ਤਾਂ ਕੀ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਬੈਨੀਫਿਟਸ ਇੰਨੇ ਮਿਲਣੇ ਚਾਹੀਦੇ ਨੇ ਕਿ ਨਹੀਂ। ਦਿਸ ਇਜ਼ ਜਸਟ ਵਨ ਪਾਰਟ ਆਫ ਦ ਸਟੋਰੀ। ਅਰਾਈਵ ਕੈਨ ਐਪ ਦੀ ਗੱਲ ਜੇ ਛੇੜ ਲਈਏ, ਉਹਦੇ ਵਿੱਚ ਉਹ ਕਿਵੇਂ $90,000 ਦੇ ਵਿੱਚ ਜਿਹੜੀ ਐਪ ਬਣ ਸਕਦੀ ਸੀ ਉਹਦਾ ਪਤਾ ਹੀ ਨਹੀਂ ਕਿੰਨੇ 'ਚ ਬਣੀ, 60 million 'ਤੇ ਵੀ ਉਹ ਵੀ ਉੱਕਾ ਪੁੱਕਾ ਜਿਹਾ ਨੰਬਰ 'ਤੇ ਆ ਕੇ ਉੱਥੇ ਰੁਕ ਗਏ ਆ, ਸਾਰੀਆਂ ਰਸੀਦਾਂ ਉਹਦੀਆਂ ਹੈ ਨਹੀਂ। ਅਰਾਈਵ ਕੈਨ ਐਪ ਵਰਗੇ ਹੋਰ ਕਿੰਨੀਆਂ ਅਜਿਹੀਆਂ ਚੀਜ਼ਾਂ ਨੇ ਜਿਹਦੇ ਵਿੱਚ ਪੈਸੇ ਬਰਬਾਦ ਹੋਏ ਨੇ, ਵੇਸਟ ਹੋਏ ਨੇ। ਸਰਕਾਰ ਨੇ ਜਿਹੜੇ ਕੁਝ ਅਜਿਹੇ ਫੈਡਰਲ ਸਰਕਾਰ ਨੇ ਆਪਣੇ ਰੂਲਸ ਐਂਡ ਰੈਗੂਲੇਸ਼ਨ ਦੇ ਵਿੱਚ ਚੀਜ਼ਾਂ ਲਾਗੂ ਕੀਤੀਆਂ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਤੁਹਾਨੂੰ ਜਿਹੜਾ ਇੱਕ ਇੰਡੀਜਨਸ ਬਿਜ਼ਨਸਿਸ ਵਾਲਾ ਪ੍ਰੋਗਰਾਮ ਸੀ ਉਹਦੇ ਵਿੱਚ ਇੰਨੀ ਜ਼ਿਆਦਾ ਧਾਂਦਲੀ ਹੋਈ, ਇਸ ਕਦਰ ਧਾਂਦਲੀ ਹੋਈ ਕਿ ਕੁਝ ਕੰਪਨੀਆਂ ਨੇ ਸਿਰਫ ਇੱਕ ਟੋਕਨ ਇੰਡੀਜਨਸ ਵਿਅਕਤੀ ਜਾਂ ਕਿਸੇ ਇੰਡੀਜਨਸ ਫਰਮ ਦੇ ਨਾਲ ਪਾਰਟਨਰਸ਼ਿਪ ਕਰ ਲਈ ਅਤੇ ਫਿਰ ਸਰਕਾਰ ਤੋਂ ਉਹਦੇ ਆਧਾਰ 'ਤੇ ਫੰਡਿੰਗ ਲੈ ਲਈ। ਇਹ ਗੱਲਾਂ ਵੀ ਸਾਹਮਣੇ ਆਈਆਂ। ਸਰਕਾਰ ਦਾ ਗ੍ਰੀਨ ਟੈਕ ਫੰਡ, ਗ੍ਰੀਨ ਸਲੱਸ਼ ਫੰਡ ਜਿਹਨੂੰ ਕਹਿੰਦੇ ਨੇ, ਜਿਹਦੇ ਕਰਕੇ ਦਸਤਾਵੇਜ਼ਾਂ ਦਾ ਰੇੜਕਾ ਇਸ ਵੇਲੇ ਅਜਿਹਾ ਪਿਆ ਹੋਇਆ ਕਿ ਉਹ ਸਿਆਸੀ ਰੂਪ ਦੇ ਵਿੱਚ ਸਰਕਾਰ ਪਿਛਲੇ ਕਈ ਦਿਨਾਂ ਤੋਂ ਹਾਊਸ ਆਫ ਕਾਮਨਸ ਦੇ ਵਿੱਚ ਆਪਣੇ ਕੋਈ ਮਤਾ ਨਹੀਂ ਲਿਆ ਪਾ ਰਹੀ, ਆਪਣੇ ਕਿਸੇ ਚੀਜ਼ 'ਤੇ ਡਿਬੇਟ ਨਹੀਂ ਕਰ ਪਾ ਰਹੀ, ਕਿਉਂਕਿ ਉਹ ਜਿਹੜਾ ਮਾਮਲਾ ਹੈ, ਗ੍ਰੈਗ ਫਰਗਸ ਨੇ, ਸਪੀਕਰ ਨੇ ਵੀ ਕਹਿ ਦਿੱਤਾ ਸੀ ਕਿ ਜਿਹੜੀ ਇਹ ਜਾਣਕਾਰੀ ਦਾ ਡਿਸਕਲੋਜ਼ਰ ਸਰਕਾਰ ਨੇ ਪ੍ਰੋਪਰਲੀ ਨਹੀਂ ਕੀਤਾ। ਜਿਹੜਾ ਪੈਂਡੇਮਿਕ ਦੌਰਾਨ ਵੈਂਟੀਲੇਟਰ ਖਰੀਦੇ ਗਏ ਸੀ, ਜਿਹੜੇ ਬਿਲੀਅਨਸ ਆਫ ਡਾਲਰ ਦੇ ਵਿੱਚ ਵੈਂਟੀਲੇਟਰ ਖਰੀਦੇ ਗਏ, $6 ਦੇ ਵਿੱਚ, ਬਾਅਦ 'ਚ $6 ਦੇ ਵਿੱਚ, ਜਿਹੜੀਆਂ ਕੈਨੇਡਾ ਦੇ ਵਿੱਚ ਵੈਕਸੀਨ ਬਣਾਉਣ ਸੰਬੰਧੀ ਕੁਝ ਗ੍ਰਾਂਟਸ ਦਿੱਤੀਆਂ ਗਈਆਂ, ਅਤੇ ਉਹ ਵੈਕਸੀਨ ਹੁਣ ਉੱਥੋਂ ਇੱਕ ਵੀ ਨਹੀਂ ਬਣੀ, ਉਹ ਹੁਣ ਪਲਾਂਟਸ ਲੱਗ ਨਹੀਂ ਰਹੇ। ਇਲੈਕਟ੍ਰਿਕ ਵਹੀਕਲਸ ਦੇ ਨਾਮ 'ਤੇ ਜਿਹੜੀਆਂ ਸਬਸਿਡੀਜ਼ ਦਿੱਤੀਆਂ ਗਈਆਂ, ਅਤੇ ਇਲੈਕਟ੍ਰਿਕ ਵਹੀਕਲਸ ਦੀਆਂ ਜਿਹੜੀਆਂ ਇਸ ਵੇਲੇ ਹੁਣ ਸਟੱਡੀਜ਼ ਆ ਰਹੀਆਂ ਨੇ, ਉਹਦੇ ਆਧਾਰ 'ਤੇ ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੇ ਟਾਰਗੇਟਸ ਨੇ ਸਰਕਾਰਾਂ ਦੇ, ਉਹ ਅਨਰੀਅਲਿਸਟਿਕ ਨੇ। ਐਂਡ ਯੈਸ, ਆਈ ਨੋ, ਇਹਨੂੰ ਲੈ ਕੇ ਕਈਆਂ ਦੇ ਓਪੀਨੀਅਨ ਬੜੇ ਵੱਖਰੇ ਹੋਣਗੇ, ਕਈਆਂ ਨੂੰ ਇਹ ਲੱਗੇਗਾ ਵੀ ਨਹੀਂ ਇਹ ਗੱਲ ਹੁਣ ਇੱਥੇ ਬਹਿ ਕੇ ਕਰਨੀ ਸੌਖੀ ਆ, ਪਰ ਜੇ ਸਰਕਾਰ ਉਹ ਇਨਵੈਸਟਮੈਂਟ ਨਾ ਕਰੇ ਤਾਂ ਕੈਨੇਡਾ ਦੀ ਸਪਲਾਈ ਚੇਨ ਅਤੇ ਕੈਨੇਡਾ ਦੇ ਵਿੱਚ ਅਸੀਂ ਇਕਨੋਮਿਕ ਓਪਰਚੁਨਿਟੀਜ਼ ਕਿਵੇਂ ਬਣਾਵਾਂਗੇ। COVID-19 ਇੱਕ ਬੜਾ ਅਨਸਰਟਨ ਟਾਈਮ ਸੀ, ਉਹਦੇ ਵਿੱਚ ਇਹ ਕਦਮ ਚੁੱਕਣੇ ਜ਼ਰੂਰੀ ਸਨ। ਇਹ ਕੋਈ ਨਹੀਂ ਕਹਿ ਰਿਹਾ ਕਿ ਕਦਮ ਚੁੱਕਣੇ ਜ਼ਰੂਰੀ ਨਹੀਂ ਸੀਗੇ, ਪਰ ਜਿਹੜੀਆਂ ਉਸ ਵੇਲੇ ਵੀ ਚੀਜ਼ਾਂ ਕਈ ਪਾਸਿਓਂ ਹਾਈਲਾਈਟ ਹੁੰਦੀਆਂ ਰਹੀਆਂ ਸੀ ਕਿ ਜਿਹੜੇ ਫਾਈਨੈਂਸ਼ੀਅਲ ਗਾਰਡ ਰੇਲਸ ਰੱਖਣੇ ਜ਼ਰੂਰੀ ਸੀ, ਉਹ ਨਹੀਂ ਸਨ ਰੱਖੇ ਗਏ। ਇਸ ਤਰ੍ਹਾਂ ਦੀਆਂ ਕਈ ਹੋਰ ਐਗਜ਼ਾਮਪਲਸ ਨੇ ਜਿਹਦੇ ਵਿੱਚ ਮਣਾ ਮੂਹੀ ਖਰਚੇ ਜਿਹੜੇ ਹੋਏ, ਅਤੇ ਉਹਦੇ ਕਰਕੇ ਨੈਸ਼ਨਲ ਡੈਟ ਸਾਡਾ ਕਿਸ ਕਦਰ ਵੱਧ ਗਿਆ ਹੋਇਆ। ਐਂਡ ਯੈਸ, ਆਈ ਨੋ, ਹਾਈਂਡਸਾਈਟ ਇਜ਼ 20-20, ਆਈ ਨੋ ਓਪੀਨੀਅਨ ਮਾਈਟ ਬੀ ਡਿਵਾਈਡਡ ਔਨ ਦਿਸ, ਪਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜਿਸ ਤਰ੍ਹਾਂ ਦੇ ਖਰਚੇ ਕੀਤੇ ਜਾਣੇ ਚਾਹੀਦੇ ਸੀ ਉਹ ਖਰਚੇ ਉਸ ਹਿਸਾਬ ਨਾਲ ਹੋਏ ਨਹੀਂ। ਐਂਡ ਇਹ ਸਾਰੇ ਘਟਨਾ ਚੱਕਰ 'ਚ ਇਹ ਵੀ ਨਾ ਭੁੱਲੋ ਕਿ ਜਿਹੜਾ ਇਲੈਕਸ਼ਨ ਸੀਗਾ ਉਹ 2021 ਦੇ ਵਿੱਚ ਫੈਡਰਲ ਇਲੈਕਸ਼ਨ ਉਸ ਸਮੇਂ ਤੋਂ ਪਹਿਲਾਂ ਕਰਵਾ ਲਿਆ ਗਿਆ ਸੀ। ਕਿਉਂ? ਕਿਉਂਕਿ ਉਦੋਂ ਲੱਗਦਾ ਇਹ ਸੀ ਵੀ ਪੈਸੇ ਹੁਣ ਵੰਡੇ ਹੋਏ ਨੇ, ਮੈਜੋਰਿਟੀ ਮਿਲ ਜਾਣੀ ਆ, ਪਰ ਅਜਿਹਾ ਹੋਇਆ ਨਹੀਂ, ਫੈਡਰਲ ਪੱਧਰ 'ਤੇ ਨਹੀਂ ਸੀ ਹੋਇਆ। ਬ੍ਰਿਟਿਸ਼ ਕੋਲੰਬੀਆ ਦੀ ਐਗਜ਼ਾਮਪਲ ਸੀਗੀ ਉਸ ਵੇਲੇ ਫੈਡਰਲ ਸਰਕਾਰ ਕੋਲ, ਕਿਉਂਕਿ 2020 ਦੇ ਵਿੱਚ ਜੌਨ ਹੋਰਗਨ ਨੇ ਵੀ ਇੱਥੇ ਸਨੈਪ ਇਲੈਕਸ਼ਨ ਕਰਾ ਲਿਆ ਸੀ ਅਤੇ ਫਿਰ ਮੈਜੋਰਿਟੀ ਮਿਲ ਗਈ ਸੀ। ਉਹ ਸਥਿਤੀ ਵੀ ਹੁਣ ਯੂ ਟਰਨ ਵੱਜ ਗਿਆ ਜਿਹੜਾ ਹੁਣ ਇਲੈਕਸ਼ਨ ਹੋ ਕੇ ਹਟਿਆ ਇਸ ਵੀਕਐਂਡ 'ਤੇ, ਪਰ ਫੈਡਰਲ ਪੱਧਰ 'ਤੇ ਉਦੋਂ ਇੱਕ ਇਲੈਕਸ਼ਨ ਦਾ ਖਰਚਾ ਲੈਦਾ ਲੋਕਾਂ ਦੇ ਸਿਰ ਥੋਪ ਦਿੱਤਾ ਗਿਆ ਸੀ। ਸੋ ਜੇ ਇਹਦੀ ਪੂਰੀ ਲਿਸਟ ਵੇਖਣੀ ਹੋਵੇ ਨਾ, ਫਹਿਰਿਸਤ ਵੇਖਣੀ ਹੋਵੇ ਕਿ ਕਿਹੜੇ ਅਜਿਹੇ ਖਰਚੇ ਨੇ ਜਿਹੜੇ ਕਿ ਨਹੀਂ ਸੀ ਹੋਣੇ ਚਾਹੀਦੇ, ਇਹ ਤਾਂ ਅਜੇ ਆਫ ਦਾ ਟੋਪ ਆਫ ਮਾਈ ਹੈਡ ਆਈ ਐਮ ਟਾਕਿੰਗ ਅਬਾਊਟ ਦੀਸ, ਦੇ ਵੁੱਡ ਬੀ ਸੋ ਮੈਨੀ ਅਦਰਸ, ਦੇ ਵੁੱਡ ਬੀ ਮੈਨੀ ਅਦਰਸ। ਜਿਹੜੀ ਗੱਲ ਆਪਾਂ ਕਰ ਰਹੇ ਸੀ, ਇੱਕ ਚੀਜ਼ ਮੈਂ ਉਹ 'ਚ ਹੋਰ ਜੋੜਨੀ ਚਾਹੁੰਦਾ, ਜਿਹੜੀ ਕਿ ਓਵਰਆਲ ਭਾਵੇਂ ਸਰਕਾਰ ਦੇ ਖਰਚਿਆਂ ਦੇ ਵਿੱਚ ਸ਼ਾਇਦ ਉਹ ਉਸ ਕਦਰ ਰਿਫਲੈਕਟ ਨਾ ਹੋਵੇ, ਪਰ ਜਿਹੜੀ ਆਪਾਂ ਗੱਲ ਕਰਦੇ ਹਾਂ ਕੈਨੇਡਾ ਦੇ ਵਿੱਚ ਕੋਈ ਵੀ ਡਿਵੈਲਪਮੈਂਟ ਕਰਨੀ, ਕੋਈ ਵੀ ਇਨਫਰਾਸਟ੍ਰਕਚਰ ਪ੍ਰੋਜੈਕਟ ਬਣਾਉਣਾ, ਕੋਈ ਵੀ ਚੀਜ਼ ਤਿਆਰ ਕਰਨੀ, ਇੰਨੀ ਮਹਿੰਗੀ ਕਿਉਂ ਹੋ ਗਈ? ਖਰਚੇ ਇੰਨੇ ਵੱਧ ਕਿਉਂ ਗਏ? ਅਮੰਗ ਅਦਰ ਥਿੰਗਸ, ਨੋ ਡਾਊਟ ਸਪਲਾਈ ਚੇਨ ਪ੍ਰੈਸ਼ਰਸ ਨੇ, ਲੇਬਰ ਮਾਰਕੀਟ ਸ਼ੋਰਟੇਜਿਸ ਨੇ, ਉਹ ਸਾਰੀਆਂ ਚੀਜ਼ਾਂ ਉਹ ਆਪਣੀ ਥਾਂ ਹੈਗੀਆਂ ਨੇ, ਉਹਨਾਂ ਹੈਗੀਆਂ ਨੇ, ਦੋਜ਼ ਆਰ ਰੀਅਲ ਇਸ਼ੂਜ਼, ਆਈ ਐਮ ਨੋਟ ਡਿਨਾਇੰਗ ਦੋਜ਼। ਪਰ ਇੱਕ ਚੀਜ਼ ਹੋਰ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਹੋਈ ਆ ਜਿਹਨੇ, ਐਂਡ ਇਹ ਮੈਂ ਇਸ ਗੱਲ ਇਹ ਆਧਾਰ ਇਸ ਗੱਲ 'ਤੇ ਕਰ ਇਸ ਆਧਾਰ 'ਤੇ ਕਰਦਾ ਪਿਆ ਇਹ ਗੱਲ, ਪ੍ਰਾਈਵੇਟ ਵੱਡੇ ਮਲਟੀਨੈਸ਼ਨਲ ਕਾਰਪੋਰੇਸ਼ਨਸ ਦੇ ਵਿੱਚ ਕੁਝ ਅਜਿਹੇ ਐਗਜ਼ੈਕਟਿਵਸ ਜਿਨ੍ਹਾਂ ਨਾਲ ਆਈ ਐਮ ਲੱਕੀ ਇਨਫ ਕਿ ਮੇਰੇ ਚਲੋ ਅੱਗੇ ਫੈਮਿਲੀ ਸਰਕਲ ਦੇ ਵਿੱਚ ਉਹ ਮੈਂਬਰਸ ਨੇ ਜਿਹੜੇ ਕਿ ਵੱਡੀਆਂ ਮਲਟੀ ਬਿਲੀਅਨ ਡਾਲਰ ਦੀਆਂ ਕੰਪਨੀਜ਼ ਦੇ ਵਿੱਚ ਉਹਨਾਂ ਨੇ ਐਗਜ਼ੈਕਟਿਵ ਲੈਵਲ 'ਤੇ ਕੰਮ ਕੀਤਾ, ਰਿਟਾਇਰ ਹੋ ਗਏ ਨੇ ਹੁਣ, ਜਿਹੜੇ ਕਿ ਵੱਡੇ ਵੱਡੇ ਪ੍ਰੋਜੈਕਟਸ ਹੈਂਡਲ ਕਰਨ ਵਾਲੀਆਂ ਕੰਪਨੀਆਂ ਨੇ, ਪ੍ਰੋਜੈਕਟਸ ਕਿ ਜੇ ਕਿਤੇ ਕੋਈ ਵੱਡਾ ਏਅਰਪੋਰਟ ਬਣਨਾ ਹੁੰਦਾ, ਕਿਤੇ ਆਇਲ ਰਿਗ ਲੱਗਣੀ ਹੁੰਦੀ ਆ, ਕਿਤੇ ਕੋਈ ਹੋਰ ਮੈਸਿਵ ਵੱਡਾ ਏਅਰਪੋਰਟ ਬਣਦਾ ਪਿਆ, ਜਿਹੜੇ ਉਹ ਵਾਲੇ ਕੰਸਟਰਕਸ਼ਨ ਪ੍ਰੋਜੈਕਟਸ ਨੇ, ਉਹਨਾਂ ਚੀਜ਼ਾਂ ਦੇ ਉਹੋ ਜਿਹੀਆਂ ਕੰਪਨੀਆਂ ਦੇ ਵਿੱਚ ਕੰਮ ਕਰਨ ਵਾਲੇ ਕੁਝ ਐਗਜ਼ੈਕਟਿਵਸ, ਅਗੇਨ ਜਿਨ੍ਹਾਂ ਦਾ ਐਕਸੈਸ ਮੈਨੂੰ ਜਸਟ ਬਿਕੋਜ਼ ਆਫ ਫੈਮਿਲੀ ਕਨੈਕਸ਼ਨ ਹੈ, ਉਹਨਾਂ ਨੇ ਇਹ ਗੱਲ ਦੱਸੀ ਕਿ ਕੈਨੇਡਾ ਦੇ ਵਿੱਚ ਸਾਨੂੰ ਕੰਮ ਕਰਨਾ ਇਸ ਕਦਰ ਔਖਾ ਹੋ ਗਿਆ ਕਿ ਸਾਡੇ ਵਾਸਤੇ ਰਿਕੁਆਇਰਮੈਂਟਸ ਹਾਇਰਿੰਗ ਦੀਆਂ ਇਹੋ ਜਿਹੀਆਂ ਰੱਖ ਦਿੱਤੀਆਂ ਗਈਆਂ ਕਿ ਤੁਸੀਂ ਇਸ ਬੈਕਗਰਾਊਂਡ ਦਾ, ਇਸ ਤਰ੍ਹਾਂ ਦਾ ਵਿਅਕਤੀ, ਇਸ ਪ੍ਰੋਫਾਈਲ ਦਾ ਵਿਅਕਤੀ, ਇਸ ਤਰ੍ਹਾਂ ਦੀ ਓਰੀਐਂਟੇਸ਼ਨ ਵਾਲਾ ਵਿਅਕਤੀ, ਉਹਨਾਂ ਨੂੰ ਤੁਸੀਂ ਕਿੰਨੀਆਂ ਜੋਬਸ ਦਿਓਗੇ। ਜਦੋਂ ਅਸੀਂ ਕਹਿੰਦੇ ਕੰਟਰੈਕਟਸ ਦੇ ਵਿੱਚ ਗੱਲ ਕਰਦੇ ਹਾਂ, ਜਦੋਂ ਅਸੀਂ ਬਿਡਿੰਗ ਕਰਦੇ ਹਾਂ, ਤਾਂ ਉਹਦੇ ਵਿੱਚ ਸਾਨੂੰ ਉਹ ਗੱਲਾਂ ਦੀਆਂ ਕਮਿਟਮੈਂਟਸ ਦੇਣੀਆਂ ਪੈਂਦੀਆਂ, ਅਤੇ ਜਿਹੜੇ ਉਹ ਐਗਜ਼ੈਕਟਿਵਸ ਜਿਨ੍ਹਾਂ ਦੀ ਐਕਸਪਰਟੀਜ਼ ਫਾਈਨੈਂਸ ਦੀ ਹੈ, ਇੰਜੀਨੀਅਰਿੰਗ ਦੀ ਹੈ, ਪਲੈਨਿੰਗ ਦੀ ਹੈ, ਮੈਨੇਜਮੈਂਟ ਦੀ ਆ, ਉਹਨਾਂ ਦੀਆਂ ਕਹਿੰਦੇ ਕਈ ਮੀਟਿੰਗਸ ਘੰਟਿਆਂ, ਕਈ ਘੰਟੇ ਹਰ ਹਫ਼ਤੇ ਉਹਨਾਂ ਹਾਈਲੀ ਪੇਡ ਐਗਜ਼ੈਕਟਿਵਸ ਦੇ ਇਹਨਾਂ ਮੀਟਿੰਗਸ ਦੇ ਵਿੱਚ ਬਰਬਾਦ ਹੁੰਦੇ ਨੇ ਕਿ ਅਸੀਂ ਇਨਕਲੂਜਨ ਨੂੰ ਵਧਾਉਣ ਲਈ ਕੀ ਕਰਦੇ ਪਏ ਹਾਂ। ਅਲਟੀਮੇਟਲੀ ਉਹ ਸਾਰਾ ਦਾ ਸਾਰਾ ਜਿਹੜਾ ਖਰਚਾ ਹੈ ਉਹ ਪ੍ਰੋਜੈਕਟ ਦੀ ਕੋਸਟ ਦੇ ਵਿੱਚ ਐਡ ਹੁੰਦਾ, ਅਤੇ ਜੇ ਉਹ ਪ੍ਰੋਜੈਕਟ ਦੀ ਕੋਸਟ ਅੱਗੇ ਆਫਕੋਰਸ ਜੇ ਸਰਕਾਰੀ ਕੰਟਰੈਕਟ ਦਾ ਸਰਕਾਰ ਨੇ ਪੈਸੇ ਦੇਣੇ ਨੇ, ਇਸੇ ਕਰਕੇ ਕੰਮਾਂ ਦੀ ਰਫ਼ਤਾਰ ਸਲੋਅ ਹੋ ਗਈ, ਖਰਚੇ ਵੱਧ ਗਏ ਅਤੇ ਕਿਉਂਕਿ ਰਫ਼ਤਾਰ ਸਲੋਅ ਹੋ ਗਈ ਉਸ ਕਰਕੇ ਖਰਚੇ ਹੋਰ ਜ਼ਿਆਦਾ ਵੱਧ ਗਏ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਸ ਤਰ੍ਹਾਂ ਦੀ ਇਨਐਫੀਸ਼ੀਐਂਸੀ ਸਾਡੇ ਸਿਸਟਮ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਬੇਕਿਨ ਹੋ ਚੁੱਕੀ ਆ। ਤੁਸੀਂ ਸੁਣ ਰਹੇ ਹੋ ਕਨੈਕਟ ਐਫਐਮ। ਅੱਛਾ, ਹੁਣ ਇੱਕ ਗੱਲ ਕੁਇਕਲੀ ਮੈਂ ਤੁਹਾਨੂੰ ਸਾਂਝੀ ਕਰ ਲਵਾਂ। ਕੈਨੇਡਾ ਦੇ ਵੱਖੋ ਵੱਖਰੇ ਸੂਬਿਆਂ ਨੇ ਪਿਛਲੇ ਸਾਲਾਂ ਦੌਰਾਨ ਇਹ ਨੀਤੀਆਂ ਲਾਗੂ ਕੀਤੀਆਂ ਨੇ ਕਿ ਫਾਰਮਾਸਿਸਟਸ ਕੁਝ ਜਿਹੜੀਆਂ ਬਿਮਾਰੀਆਂ ਵਾਸਤੇ ਪ੍ਰਿਸਕ੍ਰਿਪਸ਼ਨਸ ਨੇ, ਦਵਾਈਆਂ ਨੇ, ਉਹ ਮਰੀਜ਼ਾਂ ਨੂੰ ਦੇ ਸਕਦੇ ਨੇ। ਇਹ ਸਾਰਾ ਕੁਝ ਕੀਤਾ ਇਸ ਕਰਕੇ ਗਿਆ, ਡਾਕਟਰਸ ਦੀ ਸ਼ੋਰਟੇਜ ਆ ਅਤੇ ਜੇ ਕਿਸੇ ਵਿਅਕਤੀ ਨੂੰ ਡਾਕਟਰ ਨਹੀਂ ਮਿਲਦਾ, ਸਰਕਾਰਾਂ ਦੇ ਸਿਰ ਉਸ ਗੱਲ ਨੂੰ ਲੈ ਕੇ ਫਿਰ ਕਾਫੀ ਜ਼ਿਆਦਾ ਸਰਕਾਰਾਂ ਨੂੰ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈਂਦਾ। ਅਤੇ ਫਿਰ ਉਹਨਾਂ ਨੇ ਇਹ ਦੇਖਿਆ ਕਿ ਇਹਦਾ ਇੱਕ ਬਾਈਪਾਸ ਆਪਾਂ ਹੋਰ ਕੀ ਲੱਭ ਸਕਦੇ ਹਾਂ। ਠੀਕ ਹੈ, ਡਾਕਟਰਸ ਹਾਇਰ ਕਰਾਂਗੇ, ਸਭ ਕੁਝ ਕਰਾਂਗੇ, ਪਰ ਤਾਂ ਕਿ ਡਾਕਟਰਸ ਦਾ ਕੰਮ ਦਾ ਪ੍ਰੈਸ਼ਰ ਵੀ ਘੱਟ ਸਕੇ ਕਿ ਜਿਹੜਾ ਕੋਈ ਵਿਅਕਤੀ ਸ਼ਾਇਦ ਡਾਕਟਰ ਕੋਲ ਸਿਰਫ ਇਸ ਕਰਕੇ ਜਾ ਰਿਹਾ ਕਿ ਜੀ ਮੇਰੀ ਪ੍ਰਿਸਕ੍ਰਿਪਸ਼ਨ ਰਿਨਿਊ ਕਰ ਦਿਓ, ਕੁਝ ਬਿਮਾਰੀਆਂ ਦੀਆਂ ਪ੍ਰਿਸਕ੍ਰਿਪਸ਼ਨਸ ਕਿਉਂ ਨਾ ਜੇ ਫਾਰਮਾਸਿਸਟ ਹੀ ਰਿਨਿਊ ਕਰ ਦੇਣ, ਜਿਹੜੇ ਕੁਝ ਹੋਰ ਮੈਡੀਕਲ ਪ੍ਰੋਫੈਸ਼ਨਲਸ ਨੇ ਉਹਨਾਂ ਨੂੰ ਵੀ ਇਸ ਸੰਬੰਧੀ ਪਾਵਰਸ ਦਿੱਤੀਆਂ ਗਈਆਂ ਸਮੇਂ ਸਮੇਂ ਸਿਰ। BC ਦੇ ਵਿੱਚ ਵੀ ਅਜਿਹਾ ਕੀਤਾ ਗਿਆ। ਵੈਸੇ ਫਾਰਮਾਸਿਸਟਸ ਨੂੰ ਦਵਾਈਆਂ ਪ੍ਰਿਸਕ੍ਰਾਈਬ ਕਰਨ ਦੀ ਪਾਵਰ ਦੇਣ ਵਾਲਾ ਪਹਿਲਾ ਸੂਬਾ ਐਲਬਰਟਾ ਸੀ, ਜਿਨ੍ਹਾਂ ਨੇ 2007 ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਸੀ। BC ਦੇ ਵਿੱਚ ਵੀ ਇਹ ਰਾਹ ਹੌਲੀ ਹੌਲੀ ਖੋਲ੍ਹਿਆ ਗਿਆ ਹੁਣ, ਅਤੇ ਕੁਝ ਹੋਰ ਵੀ ਇਹਦੇ ਵਿੱਚ ਤਬਦੀਲੀਆਂ ਕਰਨ ਦਾ, ਇਹਦੇ ਵਿੱਚ ਵਿਸਥਾਰ ਕਰਨ ਦਾ ਵਾਅਦਾ NDP ਵੱਲੋਂ ਇਲੈਕਸ਼ਨ ਕੈਂਪੇਨ ਦੌਰਾਨ ਕੀਤਾ ਗਿਆ ਸੀ। ਹੁਣ ਹੋ ਕੀ ਰਿਹਾ, ਓਨਟੈਰੀਓ ਦੇ ਵਿੱਚੋਂ ਜਿਹੜੀ ਓਨਟੈਰੀਓ ਮੈਡੀਕਲ ਐਸੋਸੀਏਸ਼ਨ ਆ, ਜਿਹੜਾ ਕਿ ਉੱਥੋਂ ਦੇ ਡਾਕਟਰਾਂ ਦਾ ਗਰੁੱਪ ਆ, ਉਹ ਫਾਰਮਾਸਿਸਟ ਦੇ ਇਸ ਐਕਸਪੈਂਡਿਡ ਰੋਲ ਦੀ ਮੁਖਾਲਫਤ ਕਰ ਰਹੇ ਨੇ। ਉਹਨਾਂ ਦਾ ਇਹ ਕਹਿਣਾ ਕਿ ਮਰੀਜ਼ਾਂ ਨੂੰ ਡਾਇਗਨੋਜ਼ ਕਰਨ ਸੰਬੰਧੀ, ਉਹਨਾਂ ਨੂੰ ਦਵਾਈਆਂ ਦੇਣ ਸੰਬੰਧੀ, ਉਹਨਾਂ ਨੂੰ ਦਵਾਈਆਂ ਪ੍ਰਿਸਕ੍ਰਾਈਬ ਕਰਨ ਸੰਬੰਧੀ ਜਿਹੜੀ ਐਕਸਪਰਟੀਜ਼ ਆ, ਜਿਹੜੀ ਟ੍ਰੇਨਿੰਗ ਆ, ਉਹ ਤਾਂ ਡਾਕਟਰਾਂ ਕੋਲ ਹੈ। ਉਹਨਾਂ ਨੇ ਇਹ ਆਖਿਆ, ਕਹਿੰਦੇ ਅਸੀਂ ਇਹ ਨਹੀਂ ਕਹਿੰਦੇ ਕਿ ਫਾਰਮਾਸਿਸਟ ਦੀ ਕੋਈ ਭੂਮਿਕਾ ਨਹੀਂ ਹੈ ਹੈਲਥ ਕੇਅਰ ਸਿਸਟਮ ਦੇ ਵਿੱਚ, ਬਹੁਤ ਅਹਿਮ ਭੂਮਿਕਾ, ਪਰ ਜਿਹੜੀ ਉਹ ਅਹਿਮ ਭੂਮਿਕਾ ਹੈ ਉਹ ਸਿਰਫ ਅਤੇ ਸਿਰਫ ਇਸ ਚੀਜ਼ ਦੇ ਨਾਲ, ਉਹਨੂੰ ਇਹਦੇ ਨਾਲ ਵੀ ਜੋੜਿਆ ਜਾਣਾ ਚਾਹੀਦਾ ਕਿ ਜਿਹੜੀ ਡਾਕਟਰ ਦੀ ਸ਼ਮੂਲੀਅਤ ਹੈ ਉਸ ਪ੍ਰੋਸੈਸ ਦੇ ਵਿੱਚ, ਉਹਨੂੰ ਤੁਸੀਂ ਮਨਫੀ ਨਹੀਂ ਕਰ ਸਕਦੇ। ਸੋ ਹੁਣ ਜਿਵੇਂ ਐਗਜ਼ਾਮਪਲ ਹੈ BC ਦੇ ਵਿੱਚ, ਅੱਛਾ ਵੱਖੋ ਵੱਖਰੇ ਸੂਬਿਆਂ 'ਚ ਫਾਰਮਾਸਿਸਟ ਕਿਹੜੀ ਕਿਹੜੀਆਂ ਦਵਾਈਆਂ ਪ੍ਰਿਸਕ੍ਰਾਈਬ ਕਿਹੜੀ ਕਿਹੜੀ ਬਿਮਾਰੀ ਵਾਸਤੇ ਕਰ ਸਕਦੇ ਨੇ, ਇਹ ਰੂਲਸ ਵੀ ਵੱਖਰੇ ਨੇ। ਐਗਜ਼ਾਮਪਲ, BC ਦੇ ਵਿੱਚ ਜਿਹੜਾ ਕੋਈ ਫਾਰਮਾਸਿਸਟ ਆ, ਉਹ ਬਦਹਜ਼ਮੀ ਦੀ ਦਵਾਈ ਤਾਂ ਦੇ ਸਕਦਾ ਪਰ ਨੌਜ਼ੀਆ ਦੀ ਦਵਾਈ ਨਹੀਂ ਦੇ ਸਕਦਾ। ਸਸਕੈਚੂਇਨ ਦੇ ਵਿੱਚ ਫਾਰਮਾਸਿਸਟ ਪ੍ਰੈਗਨੈਂਸੀ ਦੌਰਾਨ ਜੇ ਕਿਸੇ ਨੂੰ ਨੌਜ਼ੀਆ ਉਹਦੀ ਦਵਾਈ ਦੇ ਸਕਦਾ ਪਰ ਬਦਹਜ਼ਮੀ ਦੀ ਦਵਾਈ ਨਹੀਂ ਦੇ ਸਕਦਾ। ਸੋ ਵੱਖੋ ਵੱਖਰੇ ਸੂਬਿਆਂ ਨੇ ਵੱਖੋ ਵੱਖਰੇ ਪਹਿਲੂ ਖੋਲ੍ਹੇ ਨੇ ਫਾਰਮਾਸਿਸਟ ਵਾਸਤੇ ਟੂ ਪ੍ਰਿਸਕ੍ਰਾਈਬ ਮੈਡੀਕੇਸ਼ਨਸ। ਅਤੇ ਹੁਣ ਜਿਹੜੀ ਕਈ ਕਾਰਪੋਰੇਟ ਫਾਰਮੇਸੀਜ਼ ਨੇ ਵੱਡੀਆਂ, ਸ਼ੋਪਰਸ ਡਰੱਗ ਮਾਰਟ ਵਰਗੀਆਂ, ਉਹਨਾਂ ਦੀਆਂ ਆਪਣੀ ਬਿਜ਼ਨਸ ਪਲੈਨਿੰਗ ਦਾ ਅਤੇ ਉਹਨਾਂ ਦੀ ਬਿਜ਼ਨਸ ਸਟਰੈਟਜੀ ਦਾ ਅਤੇ ਆਪਣੇ ਰੈਵਨਿਊਜ਼ ਨੂੰ ਹੋਰ ਵਧਾਉਣ ਦਾ, ਉਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਅਹਿਮ ਪੀਸ ਹੈ ਕਿ ਜਿਹੜੇ ਫਾਰਮਾਸਿਸਟ ਨੂੰ ਦਵਾਈਆਂ ਪ੍ਰਿਸਕ੍ਰਾਈਬ ਕਰ ਸਕਦੇ ਨੇ, ਉਹਦੇ ਨਾਲ ਇਹਨਾਂ ਵੱਡੀਆਂ ਕਾਰਪੋਰੇਟ ਫਾਰਮੇਸੀਜ਼ ਦਾ ਜਿਹੜਾ ਬਿਜ਼ਨਸ ਮਾਡਲ ਆ ਉਹ ਹੋਰ ਜ਼ਿਆਦਾ ਅਟਰੈਕਟਿਵ ਬਣ ਜਾਂਦਾ। ਅਤੇ ਸੋ ਉਹਨਾਂ ਦਾ ਇਹ ਕਹਿਣਾ ਵੀ ਜਿਹੜੀਆਂ ਇਹ ਵੱਡੀਆਂ ਚੇਨ ਫਾਰਮੇਸੀਜ਼ ਨੇ, ਇਹਨਾਂ ਦੇ ਹੈਲਥ ਕੇਅਰ ਦੇ ਜਿਹੜੇ ਐਂਬੀਸ਼ਨਸ ਨੇ, ਇਸ ਕਰਕੇ ਹੋਰ ਜ਼ਿਆਦਾ ਪ੍ਰਬਲ ਹੋ ਰਹੇ ਨੇ। ਜਿਹੜੇ ਇੰਡੀਪੈਂਡੈਂਟ ਫਾਰਮਾਸਿਸਟਸ ਨੇ, ਕਮਿਊਨਿਟੀ ਫਾਰਮਾਸਿਸਟਸ ਨੇ, ਉਹ ਆਫਕੋਰਸ ਇਸ ਚੀਜ਼ ਦੀ ਸਪੋਰਟ ਕਰਦੇ ਨੇ ਕਿਉਂਕਿ ਫਾਰਮਾਸਿਸਟ ਦੇ ਰਾਹੀਂ ਜਿਹੜੀਆਂ ਵਧੀਆ ਸਰਵਿਸਿਜ਼ ਨੇ ਉਹ ਲੋਕਾਂ ਤੱਕ ਪਹੁੰਚ ਪਾ ਰਹੀਆਂ ਨੇ, ਪੇਸ਼ੈਂਟਸ ਨੂੰ ਸਮੇਂ ਸਿਰ ਕੇਅਰ ਮਿਲ ਪਾ ਰਹੀ ਹੈ। ਇੱਕ ਨੈਸ਼ਨਲ ਸਰਵੇ ਕੀਤਾ ਗਿਆ ਸੀ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਕੈਨੇਡਾ ਦੇ ਵਿੱਚ ਲਗਭਗ 6.5 ਮਿਲੀਅਨ ਵਿਅਕਤੀ ਅਜਿਹੇ ਨੇ ਜਿਨ੍ਹਾਂ ਕੋਲ ਫੈਮਿਲੀ ਡਾਕਟਰ ਦਾ ਰੈਗੂਲਰ ਐਕਸੈਸ ਨਹੀਂ ਹੈ। 6.5 ਮਿਲੀਅਨ ਪੀਪਲ, ਆਬਾਦੀ ਕਿੰਨੀ ਆਪਣੀ 41 ਮਿਲੀਅਨ, ਉਹਦੇ ਵਿੱਚੋਂ ਤਕਰੀਬਨ 15% ਜਿਹੜੀ ਆਪਣੀ ਆਬਾਦੀ ਆ ਉਹਦੇ ਕੋਲ ਫੈਮਿਲੀ ਡਾਕਟਰ ਦਾ ਐਕਸੈਸ ਨਹੀਂ ਆ। ਸੋ ਇਸੇ ਕਰਕੇ ਆ ਫਾਰਮਾਸਿਸਟ ਨੂੰ ਮੈਡੀਕੇਸ਼ਨਸ ਪ੍ਰਿਸਕ੍ਰਾਈਬ ਕਰਨ ਵਾਸਤੇ ਕੁਝ ਰਿਆਇਤਾਂ ਜਾਂ ਕੁਝ ਕਹਿ ਲਓ ਉਹਨਾਂ ਦੀ ਅਥਾਰਟੀ ਦੇ ਵਿੱਚ ਐਕਸਪੈਂਸ਼ਨ ਕੀਤੀ ਗਈ ਆ ਵੱਖੋ ਵੱਖਰੇ ਸੂਬਿਆਂ ਵਿੱਚ।